राग राग गोंड महला पंजवा एक सतगुर प्रसाद। गुर की मूरत मन में ध्यान, गुर के शब्द मंत्र मन मान।
ये पंजवी पातशाही श्री गुरु अर्जन देव जी महाराज की बाणी है। वैसे तो हर गुरु साहिब ने उस शब्द और नाम की महिमा की है, हर पहलू तो गुरमत नूं बयान किया है, लेकिन पंजवी पातशाही ने खास ज़्यादा जोर सतगुर भगती ते दिता है। अपने पिता नूं भी पिता रूप दे पिता समान नहीं देखिया, बल्कि गुरु रूप समझ के ही आपने उन्हां दे नाल प्यार किया है। आपने बड़ी अच्छी तरह गुरमत दे मतलक बड़ा सिस्टमैटिकली हर शब्द दे अंदर खोल खोल के समझाया है। आप फरमाते हैं कि हर एक नूं उस परमात्मा की खोज है। असी सब दुनिया के जीव आपो अपनी अकल के मुताबिक हज़ारा ही जुगतियाँ और तरीकों के नाल हज़ारा ही जगह पर जाके परमात्मा की खोज करते हाँ, परमात्मा ढूंढन की कोशिश करते हाँ। कोई जपता पूजा पाठ पुन दान विच लगा होया है, कोई सरोवरों विच इशनान करता है, कोई ग्रंथां पोथियां दे पढ़न पढ़ाउण विच लगा होया है, कोई तीर्थ यात्रा विच लगा होया है, कोई जपता पूजा पाठ पुन दान विच फसिया होया है, कोई जंगलां पहाड़ां च परमात्मा की खोज करता है, कोई मंदिरां मस्तां गुरुद्वारियां गिरजियां विच जाके परमात्मा नूं ढूंढन लगा होया है। लेकिन आप समझाते हैं परमात्मा कितने बाहर नहीं है, वो साढ़े शरीर के अंदर है, साड़ी देह और साड़ी वजूद के अंदर है। जिसनों मिलिया है अपने अंदरों ही मिलिया है, और जिसनों भी कदे परमात्मा मिलेगा अपने अंदरों ही मिलेगा। अगर कोई लैबोरेटरी है जिस दे अंदर जाके ही असी मालिक दे मिलन दी रिसर्च या खोज कर सकते हैं, केवल साडा शरीर साडी देह और साडा वजूद ही हो सकता है। इसे वास्ते गुरु घर की बाणी है, काया अंदर आपे वसे अलख ना लखिया जाही, मनमुख मुगद बूझे नाही बाहर पालन जाही। वो परमात्मा हर एक दे शरीर अंदर बैठा होया है। असी दुनिया के जी मनमुख हाँ, मुगद हाँ, गवार हाँ, कि उस परमात्मा नूं दिन रात बाहरों ढूंढण की कोशिश करते हैं। गुरु साहब कहिंदे काया अंदर जग जीवन दाता वसे सबना करे प्रतपाला। वो परमात्मा जिसने सारे जग नूं जीवन दिता है, सब दा दाता है, सब दी परवरिश करता है, सब दी संभाल करता है, सब दा बादशाह है, वो परमात्मा किते बाहर नहीं है। वो साढ़े शरीर अंदर बैठा होया है, साड़ी देह और साढ़े वजूद अंदर बैठा होया है। यो ही कबीर साहब ने कहा सी, ज्यों तिल में तेल है चकमक में आग, तेरा प्रीतम तुझ में जाग सके तो जा। जिस तरह भरावा तिला अंदर तेल है, पत्थर अंदर अग्नि है, इसी तरह जिस परमात्मा दी तुसी खोज कर रहे हो, वो परमात्मा भी थोड़े शरीर के अंदर बैठा होया है, देह और वजूद के अंदर बैठा होया है। पलटू साहब कहते साहब साहब क्या करे साहब तेरे पास, किड़े परमात्मा नूं इट्टा पत्थरां चों सरोवरां चों जंगलां पहाड़ां चों ढूंढण लगे हुए हो। वो तो 24 घंटे थोड़े नाल है, क्या थोड़े शरीर के अंदर बैठा है, थोड़ी देह और थोड़े वजूद के अंदर बैठा है। इसे वास्ते क्राइस्ट ने कहा सी, रिपेंट किंगडम ऑफ गॉड इज विद इन यू। जो कुछ पिछले जन्मां अंदर तुसी कर्म कीते हैं उन्हां दा पश्चाताप करो, उन्हां दा हिसाब किताब खत्म करो। परमात्मा किते बाहर नहीं है, वो थोड़े शरीर दे अंदर है, वो थोड़ी देह और वजूद दे अंदर है। इसे वास्ते गुरु घर ने शरीर नूं ही हरमंदर कह के याद किया है। तीसरी पातशाही की बाणी है, हरमंदर ए शरीर है ज्ञान नरतन प्रगट होए। साडा शरीर ही मालिक दे रहण दा हरमंदर है। जदों भी सानू मालिक दे मिलन दा फखर हासिल होवेगा, ਸਾਨੂੰ ਸਾਡੇ ਸਰੀਰ ਦੇ ਅੰਦਰੋਂ ਹੋਵੇਗਾ, ਸਾਨੂੰ ਸਾਡੀ ਦੇਹ ਔਰ ਸਾਡੇ ਵਜੂਦ ਦੇ ਅੰਦਰੋਂ ਹੋਵੇਗਾ। ਕ੍ਰਾਈਸਟ ਨੇ ਸਾਡੇ ਸਰੀਰ ਨੂੰ ਟੈਂਪਲ ਆਫ ਲਿਵਿੰਗ ਗੋਡ ਕਹਿ ਕੇ ਬਿਆਨ ਕੀਤਾ ਹੈ। ਇਹ ਉਹ ਜਗ੍ਹਾ ਹੈ ਜਿਸ ਦੇ ਅੰਦਰ ਜ਼ਿੰਦਾ ਪਰਮਾਤਮਾ ਰਹਿੰਦਾ ਹੈ। ਔਰ ਰਿਸ਼ੀ ਮੁਨੀ ਤਾਂ ਹਮੇਸ਼ਾ ਹੀ ਸਾਡੇ ਸਰੀਰ ਨੂੰ ਨਰ ਨਰੈਣੀ ਦੇਹ ਕਹਿ ਕੇ ਯਾਦ ਕਰਦੀ ਹੈ। ਇਹ ਉਹ ਦੇਹ ਹੈ ਜਿਹੜੀ ਨਰਾਇਣ ਨੇ ਖੁਦ ਪੈਦਾ ਕੀਤੀ ਹੈ, ਜਿਸ ਦੇ ਅੰਦਰੋਂ ਖੁਦ ਬੈਠਾ ਹੈ, ਜਿਸ ਦੇ ਅੰਦਰੋਂ ਹੀ ਸਾਡੀ ਆਤਮਾ ਨੂੰ ਨਰਾਇਣ ਹੋਣ ਦਾ ਫਖਰ ਹਾਸਲ ਹੋ ਸਕਦਾ ਹੈ। ਉਹ ਕਿਹੜੀ ਜਗ੍ਹਾ ਹੈ? ਉਹ ਸਾਡਾ ਸਰੀਰ ਹੈ, ਸਾਡੀ ਦੇਹ ਔਰ ਸਾਡਾ ਵਜੂਦ ਹੈ। ਇਸ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਮਹਾਤਮਾ ਸਾਨੂੰ ਸਮਝਾਉਂਦੇ ਹਨ ਕਿ ਭਰਾਵਾ, ਜਿਸ ਪਰਮਾਤਮਾ ਨੂੰ ਤੂੰ ਢੂੰਡਣਾ ਚਾਹੁੰਦਾ ਹੈ, ਉਹ ਪਰਮਾਤਮਾ ਤੈਨੂੰ ਬਾਹਰੋਂ ਕਦੇ ਨਹੀਂ ਮਿਲਣਾ, ਉਹ ਤੇਰੇ ਸਰੀਰ ਦੇ ਅੰਦਰ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਘਰੇ ਅੰਦਰ ਸਭ ਬਾਤ ਹੈ, ਬਾਹਰ ਕੁਛ ਨਹੀਂ। ਜਿਸ ਨੂੰ ਤੁਸੀਂ ਦਿਨ ਰਾਤ ਢੂੰਡਣ ਲੱਗੇ ਹੋਏ ਹੋ, ਜਿਹੜਾ ਜ਼ਰਰੇ ਜ਼ਰਰੇ ਪੱਤੇ ਪੱਤੇ ਅੰਦਰ ਸਮਾਇਆ ਹੋਇਆ ਹੈ, ਉਹ ਜਦੋਂ ਵੀ ਤੁਹਾਨੂੰ ਮਿਲੇਗਾ, ਤੁਹਾਡੇ ਸਰੀਰ ਦੇ ਅੰਦਰੋਂ ਮਿਲੇਗਾ, ਤੁਹਾਡੀ ਦੇਹ ਔਰ ਤੁਹਾਡੇ ਵਜੂਦ ਦੇ ਅੰਦਰੋਂ ਮਿਲੇਗਾ। ਇਸ ਵਾਸਤੇ ਮਹਾਤਮਾ ਕਹਿੰਦੇ ਕਿ ਉਹ ਮਾਲਕ ਅਤੇ ਬਾਹਰ ਨਹੀਂ ਹੈ, ਉਹ ਸਾਡੇ ਸਰੀਰ ਦੇ ਅੰਦਰ ਹੈ, ਸਾਡੀ ਦੇਹ ਔਰ ਸਾਡੇ ਵਜੂਦ ਦੇ ਅੰਦਰ ਹੈ। ਹੁਣ ਮਨ ਵਿੱਚ ਖਿਆਲ ਪੈਦਾ ਹੁੰਦਾ ਹੈ, ਸਾਨੂੰ ਨਜ਼ਰ ਕਿਉਂ ਨਹੀਂ ਆਉਂਦਾ? ਅਸੀਂ ਅੱਖਾਂ ਬੰਦ ਕਰਦੇ ਹਾਂ, ਸਾਨੂੰ ਤਾਂ ਆਪਣੇ ਅੰਦਰ ਅੰਧੇਰਾ ਹੀ ਅੰਧੇਰਾ ਨਜ਼ਰ ਆਉਂਦਾ ਹੈ। ਪੰਜਵੀਂ ਪਾਤਸ਼ਾਹੀ ਕਹਿੰਦੇ, ਏਕਾ ਸੰਗਤ ਇੱਕ ਤਿਗ੍ਰਹਿ ਬਸਤੇ, ਮਿਲ ਬਾਤ ਨਾ ਕਰਤੇ ਭਾਈ। ਦੋਨੋਂ ਇਕੱਠੇ ਰਹਿੰਦੇ ਹਨ, ਦੋਵਾਂ ਦਾ ਇੱਕੋ ਘਰ ਵਿੱਚ ਨਿਵਾਸ ਹੈ, ਲੇਕਿਨ ਆਪਸ ਵਿੱਚ ਮਿਲਾਪ ਨਹੀਂ ਹੈ। ਆਤਮਾ ਵੀ ਇਸੇ ਸਰੀਰ ਅੰਦਰ ਹੈ, ਪਰਮਾਤਮਾ ਵੀ ਇਸੇ ਸਰੀਰ ਅੰਦਰ ਹੈ। ਨਾ ਕਦੇ ਆਤਮਾ ਨੇ ਪਰਮਾਤਮਾ ਦੇ ਦਰਸ਼ਨ ਕੀਤੇ, ਨਾ ਸਾਡੀ ਆਤਮਾ ਕਦੇ ਸੁਹਾਗਣ ਹੋਈ। ਇਸ ਦਾ ਕਾਰਨ ਕੀ ਹੈ? ਅੰਤਰ ਅਲੱਕ ਨਾ ਜਾਏ ਲਖਿਆ ਵਿੱਚ ਪੜ੍ਹਦਾ ਹੋਮੇ ਭਾਈ। ਪਰਮਾਤਮਾ ਜ਼ਰੂਰ ਸਾਡੇ ਹਰ ਇੱਕ ਦੇ ਅੰਦਰ ਹੈ, ਨਜ਼ਰ ਇਸ ਵਾਸਤੇ ਨਹੀਂ ਆਉਂਦਾ ਕਿ ਸਾਡੇ ਔਰ ਮਾਲਕ ਦੇ ਦਰਮਿਆਨ ਕੇਵਲ ਹੋਮੇ ਦੀ ਰੁਕਾਵਟ ਹੈ, ਖੁਦ ਹੀ ਸੈਲਫ ਔਰ ਈਗੋ ਦੀ ਰੁਕਾਵਟ ਹੈ। ਇਹ ਈਗੋ ਕੀ ਹੈ? ਜਿਹੜਾ ਸਾਰਾ ਦਿਨ ਸੋਚਦੇ ਰਹਿੰਦੇ ਹਾਂ, ਇਹ ਮੇਰੀ ਕੌਮ ਹੈ, ਮੇਰਾ ਮਜ਼ਹਬ ਹੈ, ਮੇਰਾ ਮੁਲਕ ਹੈ, ਮੇਰੀ ਜਾਇਦਾਦ ਹੈ, ਮੇਰੀ ਬੀਵੀ ਹੈ, ਮੇਰੇ ਬਾਲ ਬੱਚੇ ਹਨ, ਜਿਨ੍ਹਾਂ ਨੂੰ ਸਾਰਾ ਦਿਨ ਮੇਰਾ ਮੇਰਾ ਕਰਦੇ ਹਾਂ। ਇਹ ਤਾਂ ਸਭ ਕੁਛ ਹੀ ਪਰਮਾਤਮਾ ਦਾ ਹੈ, ਅਸੀਂ ਆਪਣੇ ਆਪ ਨੂੰ ਮਾਲਕ ਤੋਂ ਅਲੱਗ ਸਮਝੀ ਬੈਠੇ ਹਾਂ, ਇਹਨਾਂ ਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਨਾ ਤਾਂ ਅੱਜ ਤੀਕਰ ਕਦੇ ਕਿਸੇ ਦੇ ਬਣੇ ਹਨ, ਨਾ ਕਦੇ ਬਣ ਹੀ ਸਕਦੇ ਹਨ, ਲੇਕਿਨ ਜਿਹੜੀ ਆਪਣੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਕੋਸ਼ਿਸ਼ ਇਹਨਾਂ ਦੇ ਮੋਹ ਔਰ ਪਿਆਰ ਵਿੱਚ ਫਸਾ ਦਿੰਦੀ ਹੈ। ਇਤਨਾ ਇਹਨਾਂ ਨਾਲ ਮੋਹ ਔਰ ਪਿਆਰ ਪੈਦਾ ਹੋ ਜਾਂਦਾ ਹੈ ਕਿ ਰਾਤ ਨੂੰ ਸੁਪਨੇ ਵੀ ਇਹਨਾਂ ਦੇ ਹੀ ਆਉਂਦੇ ਹਨ। ਮੌਤ ਦੇ ਵਕਤ ਇਹਨਾਂ ਦੀਆਂ ਹੀ ਸ਼ਕਲਾਂ ਸਿਨੇਮੇ ਦੇ ਸਕਰੀਨ ਦੀ ਤਰ੍ਹਾਂ ਸਾਡੇ ਅੱਖਾਂ ਅੱਗੇ ਆ ਕੇ ਖੜੀਆਂ ਹੋ ਜਾਂਦੀਆਂ ਹਨ। ਜਹਾਂ ਆਸਾ ਤਹਾਂ ਬਾਸਾ, ਜਿੱਧਰ ਸਾਡਾ ਆਖਰੀ ਵਕਤ ਖਿਆਲ ਹੁੰਦਾ ਹੈ, ਅਸੀਂ ਦੁਨੀਆ ਦੇ ਜੀਵ ਉਸੇ ਹੀ ਰੋਹ ਵਿੱਚ ਬਹਿਣਾ ਸ਼ੁਰੂ ਕਰ ਦਿੰਦੇ ਹਾਂ। ਇਹ ਕਿਹੜੀ ਚੀਜ਼ ਸਾਨੂੰ ਵਾਰ ਵਾਰ ਦੇਹ ਦਿਆਂ ਬੰਧਨਾਂ ਵਿੱਚ ਲਿਆਈ? ਦੁਨੀਆ ਦਾ ਮੋਹ ਔਰ ਪਿਆਰ ਲਿਆਇਆ। ਕਿਸਨੇ ਪੈਦਾ ਕੀਤਾ? ਸਾਡੇ ਮਨ ਨੇ ਪੈਦਾ ਕੀਤਾ। ਇਹ ਆਪਣਾ ਮਨ ਹੈ ਜਿਹੜਾ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹੈ, ਰਚਨਾ ਦੇ ਪਿਆਰ ਵਿੱਚ ਫਸਿਆ ਹੋਇਆ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨਾਨਕ ਮਨ ਜੀਤੇ ਜਗ ਜੀਤ। ਅਗਰ ਤੁਸੀਂ ਮਨ ਨੂੰ ਜਿੱਤ ਲਵੋਗੇ, ਤੁਸੀਂ ਸਾਰੀ ਦੁਨੀਆ ਦੇ ਬਣਾਉਣ ਵਾਲੇ ਨੂੰ ਜਿੱਤ ਲਵੋਗੇ। ਕਿਆ ਮਨ ਹੀ ਤਾਂ ਹੈ ਜਿਸ ਦੇ ਤਾਬੇ ਹੋ ਕੇ ਭਰਾ ਭਰਾ ਦਾ ਦੁਸ਼ਮਣ ਹੈ, ਕੌਮ ਕੌਮ ਦੀ ਦੁਸ਼ਮਣ ਹੈ, ਮਜ਼ਹਬ ਮਜ਼ਹਬ ਦਾ ਦੁਸ਼ਮਣ ਹੈ, ਮੁਲਕ ਮੁਲਕ ਦਾ ਦੁਸ਼ਮਣ ਹੈ। ਤੁਸੀਂ ਰੋਜ਼ ਅਖਬਾਰਾਂ ਪੜ੍ਹਦੇ ਹੋ, ਰੇਡੀਓ ਸੁਣਦੇ ਹੋ, ਟੀਵੀ ਦੇਖਦੇ ਹੋ, ਕਿਸ ਤਰ੍ਹਾਂ ਲੋਕ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋਏ ਬੈਠੇ ਹਨ। ਇਹ ਮਨ ਹੈ ਆਪਣਾ ਜਿਹੜਾ ਹਰ ਇੱਕ ਨੂੰ ਉਂਗਲੀਆਂ 'ਤੇ ਟਪਾਉਣ ਲੱਗਾ ਹੋਇਆ ਹੈ। ਇਸੇ ਵਾਸਤੇ ਸਵਾਮੀ ਜੀ ਨੇ ਕਿਹਾ ਸੀ, ਜਿਨ੍ਹਾਂ ਨੇ ਮਾਰ ਮਨ ਡਾਲਾ ਇਹਨੀ ਕੋ ਸੂਰਮਾ ਕਹਿਣਾ, ਬੜਾ ਬੈਰੀ ਜੇ ਮਨ ਗੱਟ ਮੈਂ ਇਸੀ ਕਾ ਜੀਤ ਨਾ ਕੱਟਣਾ। ਦੁਨੀਆ ਵਿੱਚ ਬੜੇ ਬੜੇ ਸੂਰਮੇ ਬਹਾਦਰ ਸ਼ਖਸ ਹੋਏ ਹਨ, ਹਿਸਟਰੀਆਂ ਉਹਨਾਂ ਦੀਆਂ ਬਹਾਦਰੀ ਨਾਲ ਭਰੀਆਂ ਹੋਈਆਂ ਹਨ, ਲੇਕਿਨ ਆਪ ਸਮਝਾਉਂਦੇ ਹਨ ਉਹਨਾਂ ਤੋਂ ਵੀ ਜ਼ਿਆਦਾ ਬਹਾਦਰ ਔਰ ਸੂਰਮਾ ਉਹ ਸ਼ਖਸ ਹੈ ਜਿਹੜਾ ਆਪਣੇ ਨਫਸ 'ਤੇ ਕਾਬੂ ਪਾ ਲੈਂਦਾ ਹੈ, ਆਪਣੇ ਮਨ 'ਤੇ ਕਾਬੂ ਪਾ ਲੈਂਦਾ ਹੈ। और एक ऐसा दुश्मन है जिहड़ा साडे शरीर दे अंदर बैठा होया है, पता नहीं किहड़े वेले धोखा दे देना है, किहड़े वेले सानू इसने उंगलियां ते डपाउणा शुरू कर देना है। इस वास्ते अगर साडा किसी नाल झगड़ा है, साडा अपने मन दे नाल झगड़ा है, इस वास्ते गुरु नानक साहब कहिंदे जितना चिर थोड़े रस्ते चों ये मन की रुकावट दूर नहीं होंगी, बेशक वो परमात्मा थोड़े अंदर है, तुसी अंदरों किस तरह परमात्मा नूं पा सकते हो। मन की रुकावट का की मतलब है, जिस तरह आत्मा उस परमात्मा दी अंश है, मन भी कोई छोटी जी चीज़ नहीं है, ये भी ब्रह्म दी अंश है, त्रिकुटी दा रहन वाला है, लेकिन विषयां वकारां शराबां कबाबां इंद्रियां दे भोगां विच फस के अपने आप नूं खो बैठा है, अपने असल नूं खो बैठा है। जो जो मन कर्म करता है उसका नतीजा साथ साथ साड़ी आत्मा नूं देना पैंदा है, क्योंकि रूह और मन की गठबजी हुई है। जितना चिर साड़ी आत्मा मन का साथ नहीं छड़दी, ना इहनूं अपने आप का पता लग सकता है, ना कदे इहनूं अपने असल का पता लग सकता है। इसे वास्ते गुरु साहब ने कहा सी, सो जन निर्मल जन आप पछाता, वह शख्स निर्मल हन, प्योर हन, पवित्र हन, जिहड़े अपने आप नूं पहचानण दे काबल हो जांदे हन। इहो सोक्रेटिस ने इशारा कीता सी, नो दाई सैल्फ, सब तो पहला अपने आप नूं पहचानो। कदों पहचान सकते हाँ? जदों असी मन और माया दे दायरे तो पार चले जाते हाँ, जदों साडे आत्मा तो सब गंदे गंदे गुलाब उतर जाते हैं, जदों साडी रूह और मन की गठ खुल जाती है। साडी आत्मा तो निर्मल है, प्योर है, पवित्र है, लेकिन मन का साथ लैन करके अति गंदी और मैली हो जाती है। तुसी देखो बदला अंदर पानी कितना साफ सुथरा है, लेकिन बरसात बन के एक दफ़ा जमीन ते आ जावे कितने गंदगी इकट्ठी कर लेंदा है, बदबू दिंदा है, अपने आप को गंदगी का हिस्सा ही समझना शुरू कर दिंदा है। उस गंदे पानी को तो सूर्य की तपश गर्मी मिलती है, बखारात बन के छड़दा है, उन्हें होश आ जाती है कि ये गंदगी कोई होर चीज़ है, मैं कोई होर चीज़ है, मैं एवें अपने आप को गंदगी समझी बैठा हाँ। जदों अपने आप को गंदगी तो अलहदा समझता है, फिर उन्हें पता लगता है ये मेरा जोड़ा असल है, वो समान के अंदर बदल हैं, सीधा जाके बदलों में ही समा जाता है। इस वास्ते महात्मा सानू प्यार नाल समझाते हैं, साड़ी जिहड़ी आत्मा है ये उस परमात्मा की अंश है, जितना चिर मन का साथ नहीं छड़ती, ना इनू कदे अपने आप की सोझी आ सकती है, ना कदे इनू अपने असल की सोझी आ सकती है। ये मन का साथ कदों छड़ेगी? जदों इसनू दुनिया के मोह और प्यार तो उच्चा और सुचा प्यार मिलेगा, क्योंकि साडा मन लज्जत का आशक है। वैसे तो असी दुनिया के जीव आपो अपनी अकल के मुताबिक हज़ारा ही जुगतियाँ और साधना के नाल मन को काबू करते हाँ, जप तप करते हाँ, पूजा पाठ करते हाँ, पुन दान करते हाँ, घर बार छड़ के जंगलों पहाड़ों में छुप के बैठ जाते हाँ, थानू पता है कन्न भी पड़वा लेंगे हाँ, जिसम पर बबूत भी लगाते हाँ, जटा भी रखते हाँ, पुन दान भी करते हाँ, हवन भी करते हाँ, ये सारे तरीके सारे साधन आप केवल एक मन में ही काबू करने वास्ते करते हाँ। असी हठकर्मा के जरिए डिसिपलिन के जरिए जबरदस्ती अपने ख्याल में दुनिया चो कढ़ने की कोशिश करते हाँ, अगे जा के मन कितने लगता नहीं, दुनिया में रिएक्ट और बाउंड करना शुरू कर देता है। जबरदस्ती मन को दुनिया चो निकालना इस तरह है जिस तरह हजूर फरमाया करते सन एक बदमाश को पुलिस के हवाले कर आना है। जितना चिर पुलिस की हिरासत अंदर है असी उस दी शरारतों तो बचे हुए हैं। जदों वो पुलिस उन्हें थाने चो छुट्टी दे दिंदी है, बस्ती अंदर आके वैसियां शरारतां करता है। अगर असी उसनों पुलिस के हवाले करन दी बजाय समझा के भला मानस इंसान बना लईए, असी उस दीआं शरारतां तो हमेशा वास्ते बच जाने हाँ। इस वास्ते गुरु नानक साहब ने कहा सी, जबरदस्ती मन नूं काबू करना इस तरह है जिस तरह तुसी एक सप्प नूं घेर घूर के पटारी विच बंद कर लेंदे हो। जितना अरसा वो टोकरी विच बंद है तुसी उसके डंग तो जहर तो जरूर बचे हुए हो, लेकिन थोड़े मन विच खौफ बैठा होया है, डर बैठा होया है ਕਿਹੜੇ ਵੇਲੇ ਇਹਨੇ ਟੋਕਰੀ 'ਚੋਂ ਨਿਕਲਣਾ ਹੈ, ਆਦਤ ਤੋਂ ਬਾਜ਼ ਨਹੀਂ ਆਏਗਾ, ਜ਼ਰੂਰ ਡੰਗ ਮਾਰੇਗਾ। ਅਗਰ ਉਸੇ ਸੱਪ ਨੂੰ ਪਕੜ ਕੇ ਤੁਸੀਂ ਜ਼ਹਿਰ ਦੀ ਥੈਲੀ ਕੱਢ ਦੇਵੋ, ਤੁਸੀਂ ਬੇਖੌਫ ਹੋ ਜਾਂਦੇ ਹੋ, ਸੱਪ ਹਾਰਮਲੈਸ ਹੋ ਜਾਂਦਾ ਹੈ, ਭਾਵੇਂ ਸਾਰਾ ਦਿਨ ਤੁਸੀਂ ਗਲ ਵਿੱਚ ਪਾਈ ਫਿਰੋ। ਇਸ ਵਾਸਤੇ ਮਹਾਤਮਾ ਕਹਿੰਦੇ, ਅਸੀਂ ਜੰਗਲਾਂ ਪਹਾੜਾਂ ਵਿੱਚ ਛੁਪ ਕੇ ਗ੍ਰੰਥ ਪੋਥੀਆਂ ਵੇਦ ਸ਼ਾਸਤਰ ਪੜ੍ਹ ਕੇ ਮਹਾਤਮਾ ਦੇ ਸਤਸੰਗ ਸੁਣ ਕੇ ਥੋੜ੍ਹਾ ਬਹੁਤ ਮਨ 'ਤੇ ਜ਼ਰੂਰ ਹਾਵੀ ਹੋ ਜਾਂਦੇ ਹਾਂ, ਟੈਂਪਰੇਰੀ ਰਿਲੀਫ ਹਾਸਲ ਕਰ ਲੈਂਦੇ ਹਾਂ, ਲੇਕਿਨ ਉਹ ਖਾਹਿਸ਼ਾਂ ਉਹ ਤ੍ਰਿਸ਼ਨਾ ਸਾਡੇ ਅੰਦਰ ਦੱਬੀਆਂ ਰਹਿੰਦੀਆਂ ਹਨ। ਜਦੋਂ ਫਿਰ ਦੁਨੀਆ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹ ਸਾਡਾ ਮਨ ਉਂਗਲੀਆਂ 'ਤੇ ਡਪਾਉਣਾ ਸ਼ੁਰੂ ਕਰ ਦਿੰਦਾ ਹੈ, ਬਲਕਿ ਅੱਗੇ ਨਾਲੋਂ ਸਾਡੀ ਹਾਲਤ ਬਦਤਰ ਔਰ ਬੁਰੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਤਨਾ ਕਿਸੇ ਚੀਜ਼ ਨੂੰ ਦਬਾਉਂਦੇ ਹਾਂ, ਉਤਨਾ ਉਹ ਜ਼ਿਆਦਾ ਰਿਐਕਟ ਕਰਦਾ ਹੈ। ਇਸ ਵਾਸਤੇ ਮਹਾਤਮਾ ਕਹਿੰਦੇ, ਅਗਰ ਤੁਸੀਂ ਮਨ ਨੂੰ ਕਾਬੂ ਕਰਨਾ ਚਾਹੁੰਦੇ ਹੋ, ਸਭ ਤੋਂ ਪਹਿਲਾਂ ਮਨ ਦੀ ਨੇਚਰ ਔਰ ਤਬੀਅਤ ਦੇ ਮੁਤਲਕ ਅੱਛੀ ਤਰ੍ਹਾਂ ਸੋਚੋ। ਅਸੀਂ ਦੇਖਦੇ ਹਾਂ ਕਿ ਲੱਜ਼ਤ ਦਾ ਆਸ਼ਕ ਹੈ, ਜਿਤਨਾ ਚਿਰ ਇਸ ਨੂੰ ਦੁਨੀਆ ਦੇ ਮੋਹ ਔਰ ਪਿਆਰ ਤੋਂ ਉੱਚਾ ਔਰ ਸੁੱਚਾ ਪਿਆਰ ਨਹੀਂ ਮਿਲੇਗਾ। ਇਹ ਦੁਨੀਆ ਦਾ ਮੋਹ, ਦੁਨੀਆ ਦਾ ਪਿਆਰ ਕਦੇ ਛੱਡਣ ਨੂੰ ਤਿਆਰ ਨਹੀਂ ਹੁੰਦਾ। ਉਹ ਕਿਸ ਚੀਜ਼ ਦੀ ਲੱਜ਼ਤ ਹੈ, ਉਹ ਕਿਸ ਚੀਜ਼ ਦਾ ਪਿਆਰ ਹੈ, ਇੱਥੇ ਗੁਰੂ ਸਾਹਿਬ ਸਮਝਾਉਂਦੇ ਹਨ, ਉਹ ਸ਼ਬਦ ਦੀ ਲੱਜ਼ਤ ਹੈ, ਉਹ ਨਾਮ ਦੀ ਲੱਜ਼ਤ ਹੈ। ਇਸੇ ਵਾਸਤੇ ਆਪਨੇ ਕਿਹਾ ਸੀ, ਨਾਮ ਮਿਲੇ ਮਨ ਤ੍ਰਿਪਤੀਏ ਬਿਨ ਨਾਮੇ ਤਿਰਗ ਜੀਵਾ। ਸਾਡਾ ਮਨ ਜਿਹੜਾ ਵਿਸ਼ਿਆਂ ਵਿਕਾਰਾਂ ਵਿੱਚ ਫਸ ਕੇ ਹਿਰਨ ਦੀ ਤਰ੍ਹਾਂ ਭਟਕਦਾ ਔਰ ਤੜਫਦਾ ਫਿਰਦਾ ਹੈ, ਜਿਸ ਵਕਤ ਇਸ ਨੂੰ ਅੰਮ੍ਰਿਤ ਭਰਿਆ ਹੋਇਆ ਨਾਮ ਅੰਦਰੋਂ ਮਿਲ ਜਾਵੇਗਾ, ਇਹਦੇ ਅੰਦਰ ਤ੍ਰਿਪਤ ਆ ਜਾਂਦੀ ਹੈ, ਇਹਦੇ ਅੰਦਰ ਸੰਤੋਖ ਆ ਜਾਂਦਾ ਹੈ, ਇਹਦੇ ਅੰਦਰ ਸ਼ਾਂਤੀ ਆ ਜਾਂਦੀ ਹੈ। ਅਗਰ ਕਿਸੇ ਨੂੰ ਹੀਰੇ ਜਵਾਹਰਾਤ ਮਿਲ ਜਾਣਗੇ, ਉਹ ਫਿਰ ਕੋਟੀਆਂ ਮਗਰ ਦਰ ਬਦਰ ਠੋਕਰਾਂ ਨਹੀਂ ਖਾਂਦਾ। ਲੜਕੀਆਂ ਗੁੱਡੀਆਂ ਪਟੋਲਿਆਂ ਨਾਲ ਉਤਨਾ ਅਰਸਾ ਖੇਲਦੀਆਂ ਹਨ ਜਿਤਨਾ ਚਿਰ ਉਹਨਾਂ ਦੀ ਸ਼ਾਦੀ ਨਹੀਂ ਹੁੰਦੀ। ਉਹ ਕਿਸ ਚੀਜ਼ ਦੀ ਲੱਜ਼ਤ ਹੈ, ਕਿਸ ਚੀਜ਼ ਦਾ ਪਿਆਰ ਹੈ, ਜਿਸ ਨੂੰ ਪਾ ਕੇ ਹੀ ਸਾਡਾ ਮਨ ਦੁਨੀਆ ਦਾ ਮੋਹ ਛੱਡਦਾ ਹੈ, ਦੁਨੀਆ ਦਾ ਪਿਆਰ ਛੱਡਦਾ ਹੈ। ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ, ਗੁਰਮੁਖਾਂ ਕੋਲ ਜਾ ਕੇ ਸ਼ਬਦ ਦੀ ਕਮਾਈ ਕਰਨੀ ਹੈ, ਨਾਮ ਦੀ ਕਮਾਈ ਕਰਨੀ ਹੈ, ਕਿਉਂਕਿ ਗੁਰੂ ਸਾਹਿਬ ਕਹਿੰਦੇ, ਗੁਰ ਕਾ ਸ਼ਬਦ ਮਹਾਰਸ ਮਿੱਠਾ ਬਿਨ ਚਾਕੇ ਸਾਧਨ ਆਏ। ਜਿਸ ਸ਼ਬਦ ਦੇ ਨਾਲ ਗੁਰਮੁਖ ਸਾਡੇ ਖਿਆਲ ਨੂੰ ਜੋੜਦੇ ਹਨ, ਉਹਨੂੰ ਮਹਾਰਸ ਮਿੱਠਾ ਕਹਿੰਦੇ ਹਨ, ਕਿ ਦੁਨੀਆ ਦੀ ਕੋਈ ਮਿਠਾਸ ਉਸ ਮਿਠਾਸ ਦਾ ਮੁਕਾਬਲਾ ਹੀ ਨਹੀਂ ਕਰ ਸਕਦੀ। ਗੁਰੂ ਸਾਹਿਬ ਕਹਿੰਦੇ, ਉਹ ਲਫਜ਼ਾਂ ਦਾ ਮਜ਼ਮੂਨ ਨਹੀਂ ਹੈ, ਉਹ ਲਿਖਣ ਪੜ੍ਹਨ ਵਿੱਚ ਨਹੀਂ ਆ ਸਕਦਾ, ਉਹ ਖਾਣ ਦੇ ਨਾਲ ਤਲਕ ਲੱਗਦਾ ਹੈ, ਉਹ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ, ਹਰ ਹਰ ਨਾਮ ਅੰਮ੍ਰਿਤ ਰਸ ਮਿੱਠਾ। ਉਹ ਜਿਹੜਾ ਨਾਮ ਹੈ ਉਹ ਅੰਮ੍ਰਿਤ ਹੈ ਔਰ ਉਸ ਦੀ ਲੱਜ਼ਤ ਬਹੁਤ ਮਿੱਠੀ ਹੈ। ਮਿੱਠੀ ਇਸ ਵਾਸਤੇ ਕਹਿੰਦੇ ਹਨ ਕਿ ਜਿਹੜੇ ਪੁੱਤਰਾਂ ਧੀਆਂ ਦੇ ਪਿਆਰ ਮਿੱਠੇ ਲੱਗਦੇ ਹਨ, ਕੌਮਾਂ ਮਸਬਾਂ ਮੁਲਕਾਂ ਦੇ ਝਗੜੇ ਮਿੱਠੇ ਲੱਗਦੇ ਹਨ, ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਮਿੱਠੀਆਂ ਲੱਗਦੀਆਂ ਹਨ, ਧਨ ਦੌਲਤ ਦੀ ਭਟਕਣਾ ਮਿੱਠੀ ਲੱਗਦੀ ਹੈ, ਇਹ ਫਿੱਕੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਇਸ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ, ਅਗਰ ਤੁਸੀਂ ਮਨ ਨੂੰ ਨਿਰਮਲ ਪਿਓਰ ਔਰ ਪਵਿੱਤਰ ਕਰਨਾ ਚਾਹੁੰਦੇ ਹੋ, ਤੁਹਾਨੂੰ ਆਪਣੇ ਉਸ ਸ਼ਬਦ ਦੇ ਨਾਲ ਜੋੜਨਾ ਪਵੇਗਾ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਸ਼ਬਦ ਦੇ ਸਾਧ ਜਾਣੇ ਤਾਂ ਆਪ ਪਛਾਣੇ। ਜਿਹੜੇ ਲੋਕ ਸ਼ਬਦ ਦੇ ਨਾਲ ਖਿਆਲ ਜੋੜ ਲੈਂਦੇ ਹਨ, ਉਹ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਹੋ ਜਾਂਦੇ ਹਨ। ਜਿਨ ਅੰਤਰ ਸ਼ਬਦ ਆਪ ਪਛਾਣੇ, ਗਤ ਮਿਤ ਤਿੰਨ ਹੀ ਪਾਈ। ਜਿਹੜੇ ਅੰਦਰੋਂ ਸ਼ਬਦ ਨੂੰ ਪਕੜ ਕੇ ਆਪਣੇ ਆਪ ਨੂੰ ਪਹਿਚਾਣਦੇ ਹਨ, ਅਸਲੀ ਗਤੀ ਅਸਲੀ ਮਾਲਕ ਦੇ ਮਿਲਣ ਦੀ ਜਾਂਚ, ਉਹਨਾਂ ਹੀ ਗੁਰਮੁਖਾਂ ਨੂੰ ਪ੍ਰਾਪਤ ਹੋਣੀ ਹੈ। ਉਹ ਮਨੁਆ ਸੁਨ ਸਮਾਧ ਲਗਾਏ, ਜੋਤੀ ਜੋਤ ਮਲਾਈ। ਉਹਨਾਂ ਦਾ ਮਨ ਵਾਪਸ ਬ੍ਰਹਮ ਤ੍ਰਿਕੁਟੀ ਵਿੱਚ ਪਹੁੰਚ ਜਾਂਦਾ ਹੈ, ਉਹਨਾਂ ਦੀ ਜੋਤੀ ਜਾ ਕੇ ਜੋਤ ਵਿੱਚ ਰਲ ਜਾਂਦੀ ਹੈ। ਸੋ ਇਸ ਵਾਸਤੇ ਮਹਾਤਮਾ ਕਹਿੰਦੇ, ਮਨ ਨੂੰ ਨਿਰਮਲ ਕਰਨ ਦਾ ਤਾਂ ਇੱਕੋ ਹੀ ਤਰੀਕਾ ਹੈ, ਤੁਸੀਂ ਗੁਰਮੁਖਾਂ ਕੋਲ ਜਾ ਕੇ ਸ਼ਬਦ ਦੇ ਨਾਲ ਜੋੜੋ, ਨਾਮ ਦੇ ਨਾਲ ਜੋੜੋ। ਸ਼ਬਦ ਮਰੇ ਮਨ ਨਿਰਮਲ ਸੰਤੋ, ਇਹ ਪੂਜਾ ਥਾਈ ਪਾਈ। ਗੁਰੂ ਸਾਹਿਬ ਕਹਿੰਦੇ, ਜਿਹੜਾ ਇਹ ਭਟਕਦਾ ਔਰ ਤੜਫਦਾ ਫਿਰਦਾ ਹੈ, ਕਿਸੇ ਚੀਜ਼ 'ਤੇ ਟਿਕਦਾ ਨਹੀਂ ਆ ਕੇ, ਜਦੋਂ ਇਹ ਸ਼ਬਦ ਦੇ ਅੰਦਰ ਜਜ਼ਬ ਹੋ ਜਾਂਦਾ ਹੈ, ਲਵਲੀਨ ਹੋ ਜਾਂਦਾ ਹੈ, ਮਰਜ ਹੋ ਜਾਂਦਾ ਹੈ, ਹਸਤੀ ਨਸਤੋ ਨਿਸਤ ਆਪਣੀ ਨਿਸਤੋਂ ਨਾਬੂਦ ਕਰ ਦਿੰਦਾ ਹੈ, ਫਿਰ ਇਹ ਵਿਧਿਆ ਜਾਂਦਾ ਹੈ, ਕਾਬੂ ਆ ਜਾਂਦਾ ਹੈ, ਵਾਪਸ ਬ੍ਰਹਮ ਤ੍ਰਿਕੁਟੀ ਆਪਣੇ ਟਿਕਾਣੇ 'ਤੇ ਪਹੁੰਚ ਜਾਂਦਾ ਹੈ। ਇਹ ਅਸਲੀ ਮਾਲਕ ਦੀ ਭਗਤੀ ਹੈ, ਜਿਸ ਭਗਤੀ ਨੇ ਆਪਣੇ ਸਾਨੂੰ ਟਿਕਾਣੇ 'ਤੇ ਪਹੁੰਚਾਉਣਾ ਹੈ। ਇਸ ਵਾਸਤੇ ਆਪ ਫਰਮਾਉਂਦੇ ਹਨ, ਜਦੋਂ ਵੀ ਮਨ ਦੀ ਰੁਕਾਵਟ ਸਾਡੇ ਰਸਤੇ 'ਚੋਂ ਦੂਰ ਹੋਵੇਗੀ, केवल शब्द की कमाई करके, केवल नाम की कमाई करके। वह शब्द कित्थे है और किस तरह उस ख्याल नूं शब्द और नाम दे नाल जोड़ना है, इत्थे गुरु नानक साहब फरमाउंदे हन, गुर की मूरत मन में ध्यान। अगर परमात्मा साडे अंदर है, जरूरी गल है कि मालिक दे मिलन दा जिहड़ा रस्ता है वह भी साडे शरीर अंदर ही हो सकता है। वह जंगलों पहाड़ों विच नहीं हो सकता, मंदिरों मस्जिदों गुरुद्वारों विच नहीं हो सकता, ग्रंथा पोथियां वेदा शास्त्रां विच नहीं हो सकता। साडा रूहानी सफ़र पैरों के तलिया तो लैके सिर की चोटी तिकर है। उस सफ़र दियां दो मंजिलां हन, एक अखां तिकर है, एक अखां तो उपर है। ਸਾਡੇ ਜਿਸਮ ਦੇ ਅੰਦਰ ਜਿਹੜੇ ਰੂਹ ਔਰ ਮਨ ਦੀ ਜਗ੍ਹਾ ਹੈ ਉਹ ਸਾਡੇ ਹਰ ਇੱਕ ਦੇ ਅੱਖਾਂ ਪਿੱਛੇ ਹੈ। ਗੁਰੂ ਘਰ ਨੇ ਇਸ ਨੂੰ ਦਸਵਾਂ ਵੀ ਕਿਹਾ ਹੈ, ਘਰ ਦਰ ਵੀ ਕਿਹਾ ਹੈ, ਮੁਕਤੀ ਦਾ ਦਰਵਾਜ਼ਾ ਵੀ ਕਿਹਾ ਹੈ। ਇੱਥੋਂ ਆਪਣਾ ਖਿਆਲ ਉਤਰਦਾ ਹੈ, ਨੌ ਦੁਆਰਿਆਂ ਦੇ ਜ਼ਰੀਏ ਸਾਰੀ ਦੁਨੀਆ ਦੇ ਅੰਦਰ ਫੈਲ ਜਾਂਦਾ ਹੈ। ਕਿਸ ਤਰ੍ਹਾਂ ਫੈਲਦਾ ਹੈ? ਸਿਮਰਨ ਦੇ ਜ਼ਰੀਏ, ਧਿਆਨ ਦੇ ਜ਼ਰੀਏ। ਇੱਥੇ ਬੈਠੇ ਕਦੇ ਬਾਲ ਬੱਚਿਆਂ ਦਾ ਖਿਆਲ ਆਉਂਦਾ ਹੈ, ਕਦੇ ਘਰ ਦੇ ਕਾਰੋਬਾਰ ਦਾ ਖਿਆਲ ਆਉਂਦਾ ਹੈ, ਕਦੇ ਦੁਕਾਨਾਂ ਦਾ ਖਿਆਲ ਆਉਂਦਾ ਹੈ। ਮਨ ਕਦੇ ਕਿਸੇ ਦਾ ਨਿਚਲਾ ਨਹੀਂ ਬੈਠਦਾ, ਕਿਸੇ ਨਾ ਕਿਸੇ ਚੀਜ਼ ਦੇ ਮੁਤਲਕ ਆਪਾਂ ਸੋਚਦੇ ਹੀ ਰਹਿੰਦੇ ਹਾਂ। ਅੰਧੇਰੀਆਂ ਕੋਠੜੀਆਂ ਅੰਦਰ ਸਾਨੂੰ ਜਿੰਦੇ ਲਗਾ ਕੇ ਕਿਉਂ ਨਾ ਬੰਦ ਹੋ ਜਾਈਏ? ਅਸੀਂ ਉੱਥੇ ਨਹੀਂ ਹੋਵਾਂਗੇ, ਸਾਡਾ ਖਿਆਲ ਸਾਰੀ ਦੁਨੀਆ ਦੇ ਅੰਦਰ ਫੈਲਿਆ ਹੋਵੇਗਾ। ਇਸੇ ਨੂੰ ਮਹਾਤਮਾ ਸਿਮਰਨ ਕਰਨਾ ਕਹਿੰਦੇ ਹਨ। ਹੁਣ ਸਿਮਰਨ ਕਰਨ ਦੀ ਕੁਦਰਤੀ ਹਰ ਇੱਕ ਨੂੰ ਆਦਤ ਪੈਦਾ ਹੋ ਚੁੱਕੀ ਹੈ। ਜਿਸ ਦਾ ਵੀ ਸਿਮਰਨ ਕਰਦੇ ਹਾਂ ਉਹਦੀ ਸ਼ਕਲ ਵੀ ਸਾਡੇ ਅੱਖਾਂ ਅੱਗੇ ਆ ਕੇ ਖੜ੍ਹੀ ਹੋ ਜਾਂਦੀ ਹੈ। ਅਗਰ ਪੁੱਤਰਾਂ ਧੀਆਂ ਦਾ ਸਿਮਰਨ ਕਰਦੇ ਹਾਂ, ਪੁੱਤਰ ਧੀਆਂ ਅੱਖਾਂ ਅੱਗੇ ਆ ਜਾਣਗੇ। ਅਗਰ ਘਰ ਦੇ ਕਾਰੋਬਾਰ ਦਾ ਸਿਮਰਨ ਕਰਦੇ ਹਾਂ, ਘਰ ਦੇ ਕਾਰੋਬਾਰ ਅੱਖਾਂ ਅੱਗੇ ਆ ਜਾਣਗੇ। ਇਸ ਨੂੰ ਮਹਾਤਮਾ ਧਿਆਨ ਧਰਨਾ ਕਹਿੰਦੇ ਹਨ। ਸੋ ਜਿਸ ਦਾ ਅਸੀਂ ਸਿਮਰਨ ਕਰਦੇ ਹਾਂ, ਕੁਦਰਤੀ ਤੌਰ 'ਤੇ ਅਸੀਂ ਉਹਦਾ ਧਿਆਨ ਧਰਨਾ ਸ਼ੁਰੂ ਕਰ ਦਿੰਦੇ ਹਾਂ। ਜਿਨ੍ਹਾਂ ਦਾ ਸਿਮਰਨ ਕਰਦੇ ਹਾਂ, ਧਿਆਨ ਧਰਦੇ ਹਾਂ, ਆਹਿਸਤਾ ਆਹਿਸਤਾ ਸਾਡੇ ਮਨ ਦਾ ਉਹਨਾਂ ਸ਼ਕਲਾਂ ਨਾਲ ਲਗਾਓ ਪੈਦਾ ਹੋ ਜਾਂਦਾ ਹੈ। ਮਨ ਦੀ ਅਫਿਨਿਟੀ ਹੋ ਜਾਂਦੀ ਹੈ, ਪ੍ਰੇਮ ਪੈਦਾ ਹੋ ਜਾਂਦਾ ਹੈ, ਪਿਆਰ ਪੈਦਾ ਹੋ ਜਾਂਦਾ ਹੈ। ਰਾਤ ਨੂੰ ਸੁਪਨੇ ਉਹਨਾਂ ਦੇ ਆਉਣੇ ਸ਼ੁਰੂ ਹੋ ਜਾਂਦੇ ਹਨ। ਮੌਤ ਦੇ ਵਕਤ ਉਹਨਾਂ ਦੀਆਂ ਸ਼ਕਲਾਂ ਸਿਨਮੇ ਦੇ ਸਕਰੀਨ ਦੀ ਤਰ੍ਹਾਂ ਅੱਖਾਂ ਅੱਗੇ ਫਿਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਔਰ ਜਹਾਂ ਆਸਾ ਤਹਾਂ ਬਾਸਾ, ਉੱਥੇ ਹੀ ਆ ਕੇ ਸਾਨੂੰ ਫਿਰ ਜਨਮ ਲੈਣਾ ਪੈਂਦਾ ਹੈ। ਕਿਹੜੀ ਚੀਜ਼ ਸਾਨੂੰ ਵਾਰ ਵਾਰ ਦੇਹ ਦੀਆਂ ਬੰਧਨਾਂ ਵਿੱਚ ਲਿਆਈ? ਦੁਨੀਆ ਦਾ ਮੋਹ ਔਰ ਪਿਆਰ ਲਿਆਇਆ। ਕਿਸਨੇ ਪੈਦਾ ਕੀਤਾ? ਸਿਮਰਨ ਔਰ ਧਿਆਨ ਨੇ। ਕਿੰਨਾ ਚੀਜ਼ਾਂ ਦੇ ਸਿਮਰਨ ਔਰ ਧਿਆਨ ਨੇ ਜਿਨ੍ਹਾਂ ਨੇ ਨਾਸ਼ ਹੋ ਜਾਣਾ ਹੈ, ਜਿਨ੍ਹਾਂ ਨੇ ਫਨਾ ਹੋ ਜਾਣਾ ਹੈ। ਸੋ ਮਹਾਤਮਾ ਕਹਿੰਦੇ ਹਨ ਕਿ ਜਿਨ੍ਹਾਂ ਚੀਜ਼ਾਂ ਦਾ ਅਸੀਂ ਸਿਮਰਨ ਔਰ ਧਿਆਨ ਕਰਦੇ ਹਾਂ, ਇਹ ਸਭ ਚੀਜ਼ਾਂ ਨਾਸ਼ਵਾਨ ਹਨ, ਸਭ ਚੀਜ਼ਾਂ ਫਨਾ ਹਨ। ਜੋ ਕੁਛ ਵੀ ਦੁਨੀਆ ਅੰਦਰ ਅੱਖਾਂ ਨਾਲ ਦੇਖਦੇ ਹਾਂ, ਸਭ ਨੇ ਨਾਸ਼ ਹੋ ਜਾਣਾ ਹੈ। ਪੁੱਤਰ, ਧੀਆਂ, ਰਿਸ਼ਤੇਦਾਰ, ਯਾਰ ਦੋਸਤ, ਭੈਣ ਭਾਈ। ਗੁਰੂ ਸਾਹਿਬ ਕਹਿੰਦੇ ਹਰ ਬਿਨ ਸਭ ਕੁਛ ਮੈਲਾ ਸੰਤੋ, ਮਾਲਕ ਦੇ ਬਗੈਰ ਸਭ ਨੇ ਨਾਸ਼ ਹੋ ਜਾਣਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਮਾਤਾ ਪਿਤਾ ਮਾਇਆ ਦੇਸ ਰੋਗੀ, ਰੋਗੀ ਕੁਟੰਬ ਸੰਜੋਗੀ। ਮਾਤਾ ਪਿਤਾ ਨੇ ਵੀ ਸਾਥ ਛੱਡ ਜਾਣਾ ਹੈ, ਸਾਡੇ ਸਰੀਰ ਨੇ ਵੀ ਸਾਥ ਛੱਡ ਜਾਣਾ ਹੈ, ਰਿਸ਼ਤੇਦਾਰਾਂ ਨੇ ਵੀ ਸਾਥ ਛੱਡ ਜਾਣਾ ਹੈ, ਸਾਰੀ ਰਚਨਾ ਹੀ ਰੋਗੀ ਹੈ, ਸਭ ਨੇ ਨਾਸ਼ ਹੋ ਜਾਣਾ ਹੈ, ਸਭ ਨੇ ਫਲਾਹ ਹੋ ਜਾਣਾ ਹੈ। ਇਸ ਵਾਸਤੇ ਮਹਾਤਮਾ ਉਪਦੇਸ਼ ਕਰਦੇ ਹਨ, ਕਿਉਂਕਿ ਸਿਮਰਨ ਔਰ ਧਿਆਨ ਦੀ ਕੁਦਰਤੀ ਤੁਹਾਨੂੰ ਆਦਤ ਪੈਦਾ ਹੋ ਚੁੱਕੀ ਹੈ, ਇਸ ਮਨ ਦੀ ਆਦਤ ਤੋਂ ਫਾਇਦਾ ਉਠਾਓ। ਸਿਮਰਨ ਨੂੰ ਸਿਮਰਨ ਕੱਟੇਗਾ, ਧਿਆਨ ਨੂੰ ਧਿਆਨ ਕੱਟੇਗਾ, ਲੇਕਿਨ ਤੁਸੀਂ ਉਸ ਚੀਜ਼ ਦਾ ਸਿਮਰਨ ਕਰੋ, ਉਸ ਚੀਜ਼ ਦਾ ਧਿਆਨ ਕਰੋ ਜਿਹਨੇ ਕਦੇ ਨਾਸ਼ ਨਹੀਂ ਹੋਣਾ, ਜਿਹਨੇ ਕਦੇ ਫਲਾਹ ਨਹੀਂ ਹੋਣਾ। ਉਹ ਕੌਣ ਹੈ? ਸਿਰਫ ਇੱਕ ਪਰਮਾਤਮਾ ਹੈ, ਪਰਮੇਸ਼ਵਰ ਹੈ। ਮਹਾਤਮਾ ਸਾਨੂੰ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦਾ ਤਰੀਕਾ ਦੱਸਦੇ ਹਨ। ਅਸੀਂ ਗੁਰਮੁਖਾਂ ਦੇ ਸਮਝਾਉਣ ਦੇ ਮੁਤਾਬਕ ਸਿਮਰਨ ਦੇ ਜ਼ਰੀਏ ਇਸੇ ਫੈਲੇ ਹੋਏ ਖਿਆਲ ਨੂੰ ਫਿਰ ਵਾਪਸ ਰਿਟਰੇਸ ਕਰਕੇ ਅੱਖਾਂ ਪਿੱਛੇ ਇਕੱਠਾ ਕਰਨਾ ਹੈ। ਜਦੋਂ ਇੱਥੇ ਖਿਆਲ ਇਕੱਠਾ ਕਰਦੇ ਹਾਂ, ਟਿਕਦਾ ਨਹੀਂ, ਕਿਉਂਕਿ ਹਮੇਸ਼ਾ ਤੋਂ ਮਨ ਨੂੰ ਇੰਦਰੀਆਂ ਦੇ ਭੋਗਾਂ ਦੀ ਤਰਫ ਦੌੜਨ ਦੀ ਆਦਤ ਪਈ ਹੋਈ ਹੈ। ਜਿਤਨਾ ਚਿਰ ਕਿਸੇ ਨਾ ਕਿਸੇ ਦੇ ਸਰੂਪ ਦਾ ਧਿਆਨ ਨਹੀਂ ਦਿੰਦੇ, ਖਿਆਲ ਨੂੰ ਇੱਥੇ ਟਿਕਣ ਦੀ ਆਦਤ ਪੈਦਾ ਨਹੀਂ ਹੁੰਦੀ। ਕਿਸ ਦੇ ਸਰੂਪ ਦਾ ਧਿਆਨ ਦੇਣਾ ਹੈ? ਜਿਸਦੇ ਵੀ ਸਰੂਪ ਦਾ ਧਿਆਨ ਦੇਵਾਂਗੇ, ਉਸੇ ਦਾ ਸਰੂਪ ਅਸੀਂ ਬਣ ਜਾਵਾਂਗੇ, ਉਸੇ ਵਿੱਚ ਅਸੀਂ ਜਾ ਕੇ ਮਰਜ ਹੋ ਜਾਵਾਂਗੇ। ਹੁਣ ਮਾਲਕ ਦਾ ਤਾਂ ਸਾਨੂੰ ਰੰਗ ਰੂਪ ਹੀ ਨਹੀਂ ਪਤਾ, ਮਾਲਕ ਦਾ ਸਰੂਪ ਦਾ ਨਹੀਂ ਪਤਾ। ਉਹ ਜਿਸ ਨੂੰ ਦੇਖਿਆ ਨਹੀਂ, ਉਹਦਾ ਸਰੂਪ ਕੈਸਾ, ਉਹਦਾ ਧਿਆਨ ਕੈਸਾ, ਉਹਦਾ ਪਿਆਰ ਕੈਸਾ। ਜਿਹਦੇ ਨਾਲ ਪਿਆਰ ਹੀ ਨਹੀਂ ਹੈ, ਉਹਦਾ ਸਾਨੂੰ ਧਿਆਨ ਹੀ ਕਦੇ ਨਹੀਂ ਆ ਸਕਦਾ। ਜਿਹਨੂੰ ਅਸੀਂ ਕਦੇ ਦੇਖਿਆ ਨਹੀਂ, ਉਹਦੇ ਪਿਆਰ ਦਾ ਸਾਨੂੰ ਕਦੇ ਪਤਾ ਹੀ ਨਹੀਂ ਲੱਗ ਸਕਦਾ, ਪਿਆਰ ਕਦੇ ਪੈਦਾ ਹੀ ਨਹੀਂ ਹੋ ਸਕਦਾ। ਇਸ ਵਾਸਤੇ ਅਸੀਂ ਸਾਰੀ ਦੁਨੀਆ ਵਿੱਚ ਨਜ਼ਰ ਮਾਰਦੇ ਹਾਂ ਕਿਹੜੀ ਚੀਜ਼ ਸਾਡੇ ਧਿਆਨ ਦੇ ਕਾਬਲ ਹੈ, ਜਿਸ ਦਾ ਧਿਆਨ ਸਾਡੇ ਖਿਆਲ ਨੂੰ ਅੱਖਾਂ ਪਿੱਛੇ ਲੈ ਕੇ ਖੜ੍ਹਾ ਹੋ ਸਕਦਾ ਹੈ, ਔਰ ਜਿਸ ਦਾ ਧਿਆਨ ਸਾਡੇ ਖਿਆਲ ਨੂੰ ਅੰਦਰ ਸ਼ਬਦ ਔਰ ਨਾਮ ਦੇ ਨਾਲ ਜੋੜ ਸਕਦਾ ਹੈ। ਅਸੀਂ ਦੇਖਦੇ ਹਾਂ ਸਭ ਦੁਨੀਆ ਦੀਆਂ ਚੀਜ਼ਾਂ ਪੰਜਾਂ ਤੱਤਾਂ ਦੀਆਂ ਬਣੀਆਂ ਹੋਈਆਂ ਹਨ, ਕਿਉਂਕਿ ਸਾਡੇ ਅੰਦਰ ਪੰਜ ਤੱਤ ਹਨ। ਇਸ ਵਾਸਤੇ ਮਹਾਤਮਾ ਟੌਪ ਆਫ ਦੀ ਕ੍ਰੀਏਸ਼ਨ ਵੀ ਕਹਿੰਦੇ ਹਨ, ਪੰਜਾਂ ਤੱਤਾਂ ਦਾ ਪੁਤਲਾ ਵੀ ਕਹਿੰਦੇ ਹਨ। ਪਹਿਲੀ ਉਹ ਕਲਾਸ ਹੈ ਸਬਜ਼ੀਆਤ ਵਗੈਰਾ, ਜਿਨ੍ਹਾਂ ਅੰਦਰ ਪਾਣੀ ਦਾ ਤੱਤ ਹੈ, ਨੈਚੁਰਲੀ ਸਾਡੇ ਧਿਆਨ ਦੇ ਕਾਬਲ ਨਹੀਂ ਹੋ ਸਕਦੇ। ਦੂਸਰੀ ਜ਼ਮੀਨ ਦੇ ਬਿੱਛੂ, ਠੂਹੇ, ਕੀੜੇ ਮਕੌੜੇ ਵਗੈਰਾ ਹਨ, ਉਹਨਾਂ ਦੇ ਅੰਦਰ ਪ੍ਰਿਥਵੀ ਔਰ ਅਗਨੀ ਦਾ ਤੱਤ ਹੈ, ਉਹ ਵੀ ਇਨਸਾਨ ਤੋਂ ਨੀਚੇ ਆ ਗਏ। ਤੀਸਰੇ ਪਰਿੰਦਿਆਂ ਦੀ ਕਲਾਸ ਹੈ, ਅਗਰ ਗਰੜ ਕੋ ਕੋਕੀਆਂ ਚਬੂਤਰਾਂ ਵਗੈਰਾ ਦਾ ਧਿਆਨ ਧਰਾਂਗੇ, ਗਰੜ ਬਣ ਜਾਵਾਂਗੇ, ਕਬੂਤਰ ਬਣ ਜਾਵਾਂਗੇ, ਚਿੜੀਆਂ ਬਣ ਜਾਵਾਂਗੇ, ਅਸੀਂ ਤਾਂ ਇਨਸਾਨ ਦੇ ਜਾਮੇ ਤੋਂ ਉੱਪਰ ਜਾਣ ਦੀ ਕੋਸ਼ਿਸ਼ ਕਰ ਰਹੇ ਸੀ, ਉਲਟਾ ਇਹਨਾਂ ਦਾ ਧਿਆਨ ਧਰ ਕੇ ਨਿਚਲੀਆਂ ਜਾਮਿਆਂ ਵਿੱਚ ਆ ਜਾਂਦੇ ਹਾਂ। ਇਸ ਵਾਸਤੇ ਇਹ ਪਰਿੰਦੇ ਵੀ ਸਾਡੇ ਧਿਆਨ ਦੇ ਕਾਬਲ ਨਹੀਂ ਹੋ ਸਕਦੇ। ਚੌਥੀ ਕਲਾਸ ਚ ਪਾਇਆ ਜਾਣ ਵਾਲੀ ਹੈ, ਇਹਨਾਂ ਅੰਦਰ ਸੈਂਸ ਨਹੀਂ ਹੁੰਦੀ, ਬੁੱਧੀ ਔਰ ਆਕਾਸ਼ ਨਹੀਂ ਹੁੰਦਾ, ਇਹ ਵੀ ਸਾਡੇ ਧਿਆਨ ਧਰਨ ਦੇ ਕਾਬਲ ਨਹੀਂ ਹਨ। ਪੰਜਵੀਂ ਕਲਾਸ ਇਨਸਾਨਾਂ ਦੀ ਖੁਦ ਹੈ, ਇਨਸਾਨ ਇਨਸਾਨ ਦਾ ਧਰੇ ਤਾਂ ਕਿਉਂ ਧਰੇ, ਖਾਸ ਕਰ ਅੱਜ ਕੱਲ੍ਹ ਦੇ ਜ਼ਮਾਨੇ ਅੰਦਰ ਜਦੋਂ ਸਾਡੇ ਹਰ ਇੱਕ ਦੇ ਇੱਕ ਜੈਸੇ ਹਕੂਕ ਹਨ। ਹੁਣ ਇਨਸਾਨ ਇਨਸਾਨ ਦਾ ਧਿਆਨ ਨਹੀਂ ਧਰਦਾ, ਮੱਝਾਂ ਗਾਈਆਂ ਦੀ ਬੋਲੀ ਸਮਝ ਨਹੀਂ ਆਉਂਦੀ, ਦੇਵੀ ਦੇਵਤੇ ਅਸੀਂ ਵੱਲ ਤਿਕਰ ਕਦੇ ਦੇਖੇ ਨਹੀਂ, ਮਾਲਕ ਦੀ ਕਿਸੇ ਨੂੰ ਸ਼ਕਲ ਦਾ ਪਤਾ ਨਹੀਂ। ਇਸ ਨੁਕਤੇ ਔਰ ਪੁਆਇੰਟ 'ਤੇ ਆ ਕੇ ਅਸੀਂ ਬੜੇ ਸੋਚ ਵਿੱਚ ਪੈ ਜਾਂਦੇ ਹਾਂ, ਆਖਰ ਦੁਨੀਆ ਅੰਦਰ ਕਿਹੜੀ ਚੀਜ਼ ਸਾਡੇ ਧਿਆਨ ਧਰਨ ਦੇ ਕਾਬਲ ਹੋ ਸਕਦੀ ਹੈ। ਹਜ਼ੂਰ ਫਰਮਾਇਆ ਕਰਦੇ ਸਨ, ਅਗਰ ਤੁਸੀਂ ਕਮਰੇ ਦੇ ਅੰਦਰ ਬਹੁਤ ਸਾਰੇ ਰੇਡੀਓ ਰੱਖਦੇ ਹੋ, ਉਹਨਾਂ ਦਾ ਕੁਨੈਕਸ਼ਨ ਕਿਸੇ ਬਿਜਲੀ ਜਾਂ ਬੈਟਰੀ ਨਾਲ ਨਾ ਹੋਵੇ, ਤੁਸੀਂ ਕਦੇ ਕਿਸੇ ਮੁਲਕ ਦੀਆਂ ਖਬਰਾਂ ਨਹੀਂ ਸੁਣ ਸਕਦੇ। ਅਗਰ ਉਹਨਾਂ ਦਾ ਕੁਨੈਕਸ਼ਨ ਬਿਜਲੀ ਜਾਂ ਬੈਟਰੀ ਨਾਲ ਕਰ ਦਿਓ, ਜਿਸ ਮੁਲਕ ਦੀਆਂ ਚਾਹੇ ਤੁਸੀਂ ਖਬਰਾਂ ਸੁਣ ਸਕਦੇ ਹੋ। ਅਸੀਂ ਉਹਨਾਂ ਗੁਰਮੁਖਾਂ ਦਾ, ਮਾਲਕ ਦੇ ਭਗਤਾਂ ਔਰ ਪਿਆਰਿਆਂ ਦੀ ਖੋਜ ਕਰਨੀ ਹੈ, ਜਿਨ੍ਹਾਂ ਦੀ ਲਿਵਜਣਾਂ ਦਾ ਖਿਆਲ ਉਸ ਮਾਲਕ ਦੇ ਨਾਲ ਜੁੜਿਆ ਹੋਇਆ ਹੈ। ਅਸੀਂ ਉਹਨਾਂ ਦਾ ਧਿਆਨ ਧਰਦੇ ਹਾਂ ਤਾਂ ਕਿ ਉਹਨਾਂ ਦੇ ਧਿਆਨ ਦੇ ਬੱਧੇ ਹੋਏ ਅਸੀਂ ਪਰਮਾਤਮਾ ਦੇ ਅੰਦਰ ਜਾ ਕੇ ਸਮਾ ਜਾਈਏ, ਕਿਉਂਕਿ ਉਹਨਾਂ ਦਾ ਜਿਹੜਾ ਅਸਲੀ ਸਰੂਪ ਹੁੰਦਾ ਹੈ, ਸ਼ਬਦ ਹੁੰਦਾ ਹੈ, ਨਾਮ ਹੁੰਦਾ ਹੈ। ਗੁਰੂ ਸਾਹਿਬ ਨੇ ਕਿਹਾ ਸੀ ਗੁਰਮੂਰਤ ਗੁਰ ਸ਼ਬਦ ਹੈ, ਭਾਈ ਗੁਰਦਾਸ ਨੇ ਕਿਹਾ ਗੁਰਮੁਖਾਂ ਦਾ ਅਸਲੀ ਜਿਹੜਾ ਸਰੂਪ ਹੁੰਦਾ ਹੈ ਉਹ ਸ਼ਬਦ ਹੈ, ਜਿਸ ਦੇ ਨਾਲ ਸਾਡੇ ਖਿਆਲ ਨੂੰ ਜੋੜਦੇ ਹਨ, ਔਰ ਸਭ ਸਾਡਾ ਜਿਹੜਾ ਗੁਰੂ ਹੈ ਉਹ ਵੀ ਸ਼ਬਦ ਹੈ, ਉਹ ਵੀ ਨਾਮ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ ਸ਼ਬਦ ਗੁਰੂ ਸੁਰਤ ਤੁਨ ਚੇਲਾ, ਸ਼ਬਦ ਸਾਡਾ ਹਰ ਇੱਕ ਦਾ ਗੁਰੂ ਹੈ, ਔਰ ਜਿਹੜੀ ਸੁਰਤ ਆਤਮਾ ਹੈ ਉਹ ਸ਼ਬਦ ਦੀ ਸੇਵਕ ਹੈ, ਕਿਉਂਕਿ ਇਹ ਜਿਹੜਾ ਜਿਸਮ ਹੈ ਤਾਂ ਸੇਵਕ ਨੇ ਵੀ ਛੱਡ ਜਾਣਾ ਹੈ, ਗੁਰਮੁਖਾਂ ਨੇ ਵੀ ਛੱਡ ਜਾਣਾ ਹੈ, ਲੇਕਿਨ ਜੋ ਸੇਵਕ ਆਪਣੀ ਆਤਮਾ ਨੂੰ ਗੁਰਮੁਖਾਂ ਦੇ ਜ਼ਰੀਏ ਅੰਦਰ ਸ਼ਬਦ ਦੇ ਨਾਲ ਜੋੜ ਲੈਂਦਾ ਹੈ, ਉਹ ਸ਼ਬਦ ਸੇਵਕ ਦੀ ਆਤਮਾ ਨੂੰ ਨਹੀਂ ਛੱਡਦਾ, ਸਿੱਧਾ ਜਾ ਕੇ ਪਰਮਾਤਮਾ ਅੰਦਰ ਸਮਾ ਜਾਂਦਾ ਹੈ। ਇਸ ਵਾਸਤੇ ਅਸਲੀ ਗੁਰੂ ਸ਼ਬਦ ਹੈ, ਅਸਲੀ ਜਿਹੜੀ ਆਤਮਾ ਹੈ ਉਹ ਇਸਦੀ ਸੇਵਕ ਹੈ। ਇਸੇ ਵਾਸਤੇ ਕਬੀਰ ਸਾਹਿਬ ਕਹਿੰਦੇ ਸ਼ਬਦ ਮਿਲਾਵਾ ਹੋਤ ਹੈ, ਦੇਹ ਮਿਲਾਵਾ ਨਹੀਂ, ਦੇਹ ਨੇ ਨਹੀਂ ਉੱਥੇ ਪਹੁੰਚਣਾ, ਸ਼ਬਦ ਨੇ ਸਾਨੂੰ ਖਿੱਚ ਕੇ ਪਰਮਾਤਮਾ ਨਾਲ ਮਿਲਾਉਣਾ ਹੈ। ਇਸੇ ਵਾਸਤੇ ਕ੍ਰਾਈਸਟ ਨੇ ਕਿਹਾ ਸੀ ਵਰਲਡ ਮੇਡ ਫਲੈਸ਼, ਤੁਸੀਂ ਉਸ ਇਨਸਾਨ ਦੀ ਖੋਜ ਕਰੋ ਜਿਹਦੇ ਅੰਦਰ ਸ਼ਬਦ ਆਪਣਾ ਘਰ ਕਰ ਚੁੱਕਾ ਹੈ, ਕਿਉਂਕਿ ਕ੍ਰਾਈਸਟ ਨੇ ਕਿਹਾ ਸੀ ਵਰਲਡ ਇਜ਼ ਗੋਡ, ਸ਼ਬਦ ਹੀ ਪਰਮਾਤਮਾ ਹੈ। ਅਗਰ ਉਹ ਵਰਡ ਸ਼ਬਦ ਰੂਪੀ ਪਰਮਾਤਮਾ ਕਿਸੇ ਸਰੀਰ ਦੇ ਅੰਦਰ ਆ ਕੇ ਬੈਠ ਜਾਵੇਗਾ, ਉਹ ਪਰਮਾਤਮਾ ਤੋਂ ਕੰਮ ਕਿਸ ਤਰ੍ਹਾਂ ਹੋ ਸਕਦਾ ਹੈ। ਇਸ ਵਾਸਤੇ ਅਸੀਂ ਗੁਰਮੁਖਾਂ ਦਾ ਧਿਆਨ ਧਰਦੇ ਹਾਂ ਕਿ ਉਹ ਉਸ ਪਰਮਾਤਮਾ ਦੇ ਅੰਦਰ ਮਿਲੇ ਹੋਏ ਹੁੰਦੇ ਹਨ, ਉਹਨਾਂ ਦੇ ਧਿਆਨ ਦੇ ਜ਼ਰੀਏ ਸਾਡਾ ਵੀ ਧਿਆਨ ਉਸ ਪਰਮਾਤਮਾ ਦੀ ਤਰਫ ਲੱਗ ਜਾਂਦਾ ਹੈ, ਉਹਨਾਂ ਦਾ ਅਸਲੀ ਸਰੂਪ ਸ਼ਬਦ ਹੁੰਦਾ ਹੈ, ਅਸੀਂ ਵੀ ਉਸੇ ਸ਼ਬਦ ਦੇ ਅੰਦਰ ਜਾ ਕੇ ਸਮਾਉਣਾ ਚਾਹੁੰਦੇ ਹਾਂ। ਗੁਰੂ ਨਾਨਕ ਸਾਹਿਬ ਨੇ ਇੱਕ ਜਗ੍ਹਾ ਬੜੇ ਸੁੰਦਰ ਤਰੀਕੇ ਨਾਲ ਸਾਨੂੰ ਸਮਝਾਇਆ ਹੈ, ਆਪ ਫਰਮਾਉਂਦੇ ਹਨ ਖੰਡ ਪਤਾਲ ਦੀਪ ਸਭ ਲੋਆ ਕਾਲੇ ਵਸ ਆਪ ਪ੍ਰਭ ਕੀਆ। ਪਰਮਾਤਮਾ ਨੇ ਸਾਰੀ ਦੁਨੀਆ ਦੀ ਰਚਨਾ ਪੈਦਾ ਕਰਕੇ ਖੰਡ ਪਤਾਲ ਦੀਪ ਵਗੈਰਾ ਜੋ ਕੁਛ ਵੀ ਹੈ ਇਹ ਸਾਰਾ ਪੈਦਾ ਕਰਕੇ ਇਸਦਾ ਇੰਤਜ਼ਾਮ ਕਾਲ ਦੇ ਸਪੁਰਦ ਕਰ ਦਿੱਤਾ ਹੈ। ਕਾਲ ਦੀ ਹੱਦ ਬ੍ਰਹਮ ਤਿੱਕਰ ਹੈ, ਤਲੋਕੀ ਤਿੱਕਰ ਹੈ। ਜੋ ਜੋ ਕੁਛ ਕਾਲ ਦੇ ਦਾਇਰੇ ਦੇ ਅੰਦਰ ਅੰਦਰ ਹੈ, ਸਭ ਮਰਨ ਜੰਮਣ ਦੀਆਂ ਦੁੱਖਾਂ ਵਿੱਚ ਫਸੇ ਹੋਏ ਹਨ। ਕਾਲ ਖੁਦ ਔਰ ਜਿਹੜਾ ਕਾਲ ਹੈ, ਜਿਹੜਾ ਪਰਮਾਤਮਾ ਹੈ, ਉਹ ਖੁਦ ਕਾਲ ਦੇ ਦਾਇਰੇ ਤੋਂ ਬਾਹਰ ਰਹਿੰਦਾ ਹੈ। ਗੁਰੂ ਸਾਹਿਬ ਕਹਿੰਦੇ, ਲੇਚਲ ਏਕ ਆਪ ਅਬਨਾਸ਼ੀ ਸੋ ਲੇਚਲ ਜੋ ਤਿਸੇ 'ਤੇ ਆਏਗਾ। ਉਹ ਪਰਮਾਤਮਾ ਨੇਚਲ ਹੈ, ਪਰਮਾਤਮਾ ਕਦੇ ਮਰਨ ਜੰਮਣ ਦੀਆਂ ਦੁੱਖਾਂ ਵਿੱਚ ਨਹੀਂ ਆਉਂਦਾ। ਜਿਹੜੇ ਪਰਮਾਤਮਾ ਦਾ ਧਿਆਨ ਧਰਦੇ ਹਨ, ਪਰਮਾਤਮਾ ਦੀ ਭਗਤੀ ਕਰਦੇ ਹਨ, ਪਰਮਾਤਮਾ ਨਾਲ ਪਿਆਰ ਕਰਦੇ ਹਨ, ਉਹ ਵੀ ਨੇਚਲ ਹੋ ਜਾਂਦੇ ਹਨ। ਉਹਨਾਂ ਦਾ ਵੀ ਮਰਨ ਜੰਮਣ ਦੀਆਂ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਹੁਣ ਮਾਲਕ ਦਾ ਧਿਆਨ ਕਿੱਦਾਂ ਧਰੀਏ, ਮਾਲਕ ਨਾਲ ਪਿਆਰ ਕਿੱਦਾਂ ਕਰੀਏ, ਜਿਹਨੂੰ ਕਦੇ ਦੇਖਿਆ ਨਹੀਂ, ਜਿਹਦੀ ਸ਼ਕਲ ਰੰਗ ਰੂਪ ਦਾ ਪਤਾ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ। ਜਿਹੜੇ ਮਾਲਕ ਦੇ ਭਗਤ ਔਰ ਮਾਲਕ ਦੇ ਪਿਆਰੇ ਹੁੰਦੇ ਹਨ, ਉਹ ਮਾਲਕ ਦੀ ਭਗਤੀ ਕਰਕੇ ਮਾਲਕ ਦਾ ਰੂਪ ਹੋ ਜਾਂਦੇ ਹਨ। ਉਹਨਾਂ ਦੇ ਅੰਦਰ ਔਰ ਪਰਮਾਤਮਾ ਦੇ ਅੰਦਰ ਕੋਈ ਵੀ ਭਿੰਨ ਔਰ ਭੇਦ ਨਹੀਂ ਹੁੰਦਾ। ਉਹਨਾਂ ਦਾ ਮਾਲਕ ਨਾਲ ਕੀ ਤਿਲਕ ਹੁੰਦਾ ਹੈ, ਜਿਉਂ ਜਲ ਤਰੰਗ ਉੱਠੇ ਬਹੁ ਪਾਤੀ ਫਿਰ ਸਰਲੇ ਸਰਲ ਸਮਾਏਂਦਾ। ਜਿਸ ਤਰ੍ਹਾਂ ਸਮੁੰਦਰ ਦੇ ਅੰਦਰ ਦੋ ਚਾਰ ਮਿੰਟ ਵਾਸਤੇ ਇੱਕ ਲਹਿਰ ਉੱਠਦੀ ਹੈ, ਫਿਰ ਉਹ ਲਹਿਰ ਵਾਪਸ ਜਾ ਕੇ ਸਮੁੰਦਰ ਵਿੱਚ ਹੀ ਸਮਾ ਜਾਂਦੀ ਹੈ। ਜੋ ਇੱਕ ਲਹਿਰ ਦਾ ਸਮੁੰਦਰ ਦੇ ਨਾਲ ਰਿਸ਼ਤਾ ਹੈ, ਉਹ ਮਾਲਕ ਦੇ ਭਗਤਾਂ ਔਰ ਪਿਆਰਿਆਂ ਦਾ ਪਰਮਾਤਮਾ ਦੇ ਨਾਲ ਰਿਸ਼ਤਾ ਹੁੰਦਾ ਹੈ। ਇਸ ਵਾਸਤੇ ਅਸੀਂ ਉਹਨਾਂ ਗੁਰਮੁਖਾਂ ਦੇ ਸਰੂਪ ਦਾ ਧਿਆਨ ਕਰਦੇ ਹਾਂ। ਕੋਈ ਚੀਜ਼ ਸਮੁੰਦਰ ਦੀ ਲਹਿਰ ਨੂੰ ਦੇ ਦਿਓ, ਨਾਲ ਲੈ ਕੇ ਸਮੁੰਦਰ ਦੀ ਤਹਿ ਵਿੱਚ ਬੈਠ ਜਾਵੇਗੀ। ਅਗਰ ਗੁਰਮੁਖਾਂ ਦੇ ਸਰੂਪ ਦਾ ਧਿਆਨ ਧਰ ਕੇ ਅਸੀਂ ਉਹਨਾਂ ਦੇ ਆਪਣੇ ਆਪ ਨੂੰ ਸਪੁਰਦ ਕਰ ਦਿੰਦੇ ਹਾਂ, ਉਹ ਵੀ ਸਾਨੂੰ ਸਤਨਾਮ ਦੀਆਂ ਲਹਿਰਾਂ ਦੇ ਜ਼ਰੀਏ ਉਹ ਸਤਨਾਮ ਦੇ ਸਮੁੰਦਰ ਵਿੱਚ ਲੈ ਕੇ ਬੈਠ ਜਾਂਦੇ ਹਨ। ਇਸ ਵਾਸਤੇ ਇੱਥੇ ਗੁਰੂ ਨਾਨਕ ਸਾਹਿਬ ਕਹਿੰਦੇ, ਆਪ ਫਰਮਾਉਂਦੇ ਹਨ ਕਿ ਸਿਮਰਨ ਦੇ ਜ਼ਰੀਏ ਤੁਸੀਂ ਨਵਾਂ ਦੁਆਰਿਆਂ 'ਚੋਂ ਖਿਆਲ ਕੱਢ ਕੇ ਅੱਖਾਂ ਪਿੱਛੇ ਇਕੱਠਾ ਕਰੋ, ਔਰ ਗੁਰਮੁਖਾਂ ਦੇ ਸਰੂਪ ਦਾ ਧਿਆਨ ਦੇ ਜ਼ਰੀਏ ਅੱਖਾਂ ਪਿੱਛੇ ਖਿਆਲ ਨੂੰ ਠਹਿਰਾਓ। ਫਿਰ ਤੁਹਾਨੂੰ ਆਪਣੇ ਅੰਦਰੋਂ ਸ਼ਬਦ ਦੇ ਨਾਲ ਖਿਆਲ ਜੁੜ ਸਕਦਾ ਹੈ, ਨਾਮ ਦੇ ਨਾਲ ਖਿਆਲ ਜੁੜ ਸਕਦਾ ਹੈ। ਆਪ ਸਮਝਾਉਂਦੇ ਹਨ, ਨੌਂ ਦਰਵਾਜ਼ੇ ਦਸਵੇਂ ਮੁਕਤਾ ਅਨਹਦ ਸ਼ਬਦ ਵਜਾਵਣਿਆ। ਅੱਖਾਂ ਤੋਂ ਨੀਚੇ ਨੀਚੇ ਤਾਂ ਇੰਦਰੀਆਂ ਦੇ ਭੋਗ ਹਨ, ਵਿਸ਼ਿਆਂ ਵਕਾਰਾਂ ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਹਨ। ਮਾਲਕ ਨੇ ਜਿਹੜਾ ਘਰ ਦਾ ਦਰਵਾਜ਼ਾ ਲਗਾਇਆ ਹੈ, ਉਹ ਅੱਖਾਂ ਦੇ ਪਿੱਛੇ ਲਗਾਇਆ ਹੋਇਆ ਹੈ। ਉਹਦੀ ਨਿਸ਼ਾਨੀ ਕੀ ਰੱਖੀ ਹੈ? ਉੱਥੇ ਅਨਹਦ ਸ਼ਬਦ ਵੱਜ ਰਿਹਾ ਹੈ, ਦਿਨ ਨੂੰ ਵੀ ਵੱਜਦਾ ਹੈ, ਰਾਤ ਨੂੰ ਵੀ ਵੱਜਦਾ ਹੈ। ਉਹ ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ, ਸਾਧੂ ਸੰਤਾਂ ਮਹਾਤਮਾ ਅੰਦਰ ਵੀ ਹੈ। ਉੱਥੇ ਕਿਸੇ ਕੌਮ ਦਾ, ਮਜ਼ਹਬ ਦਾ, ਮੁਲਕ ਦਾ ਕਦੇ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਗੁਰੂ ਸਾਹਿਬ ਕਹਿੰਦੇ, ਨੌਂ ਦਰ ਠਾਕੇ ਤਾਵਤ ਰਹਾਏ, ਦਸਵੇਂ ਨਿਜ ਕਰ ਵਾਸਾ ਪਾਏ। ਉੱਥੇ ਅਨਹਦ ਸ਼ਬਦ ਵੱਜੇ, ਦਿਨ ਰਾਤੀ ਗੁਰਮਤੀ ਸ਼ਬਦ ਸੁਣਾ ਬਣਿਆ। ਜਦੋਂ ਤੁਸੀਂ ਸਿਮਰਨ ਔਰ ਧਿਆਨ ਦੇ ਜ਼ਰੀਏ ਨਵਾਂ ਦੁਆਰਿਆਂ 'ਚੋਂ ਖਿਆਲ ਕੱਢ ਕੇ ਅੱਖਾਂ ਪਿੱਛੇ ਇਕੱਠਾ ਕਰੋਗੇ, ਉੱਥੇ ਉਸ ਨੁਕਤੇ ਔਰ ਪੁਆਇੰਟ ਦੇ ਘਰ ਦੇ ਦਰਵਾਜ਼ੇ 'ਤੇ ਅਨਹਦ ਸ਼ਬਦ ਵੱਜਦਾ ਹੈ। ਕਿਆ ਸਾਊਂਡ ਪੈਦਾ ਕਰਦਾ ਹੈ, ਧੁਨੀ ਪੈਦਾ ਕਰਦਾ ਹੈ, ਨਾਦ ਪੈਦਾ ਕਰਦਾ ਹੈ। ਗੁਰੂ ਸਾਹਿਬ ਉਸ ਸ਼ਬਦ ਦੀ ਮਹਿਮਾ ਕਰਦੇ ਹਨ ਜਿਹਦੇ ਅੰਦਰ ਤੁਨਕਾਰ ਧੁਨਾ ਉੱਠਣ ਲੱਗੀਆਂ ਹੋਈਆਂ ਹਨ, ਜਿਹਦੇ ਅੰਦਰ ਆਵਾਜ਼ ਹੈ। ਔਰ ਉੱਥੇ ਗੁਰੂ ਸਾਹਿਬ ਕਹਿੰਦੇ, ਉੱਥੇ ਦਿਨ ਨੂੰ ਵੀ ਉਹ ਵੱਜਦੀ ਹੈ, ਰਾਤ ਨੂੰ ਵੀ ਉਹ ਵੱਜਦੀ ਹੈ, ਔਰ ਉੱਥੇ ਕਿਸੇ ਕੌਮ ਦਾ, ਮਜ਼ਹਬ ਦਾ, ਮੁਲਕ ਦਾ ਕਦੇ ਸਵਾਲ ਹੋ ਹੀ ਨਹੀਂ ਸਕਦਾ। ਉਹ ਮਿੱਠੀ ਤੋਂ ਮਿੱਠੀ, ਸੁਰੀਲੀ ਤੋਂ ਸੁਰੀਲੀ ਆਵਾਜ਼ ਜਿਹੜੀ ਕਿ ਮਾਲਕ ਦੀ ਦਰਗਾਹ ਤੋਂ ਆਉਂਦੀ ਹੈ, ਉਹ ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ, ਸਾਧੂ ਸੰਤਾਂ ਮਹਾਤਮਾ ਅੰਦਰ ਵੀ ਹੈ। ਫਿਰ ਗੁਰੂ ਨਾਨਕ ਸਾਹਿਬ ਕਹਿੰਦੇ, ਬਿਨ ਸ਼ਬਦੇ ਅੰਤਰ ਅਨੇਰਾ, ਨਾ ਵਸਤ ਰਹੇ ਨਾ ਚੂਕੇ ਫੇਰਾ। ਉਸ ਸ਼ਬਦ ਦੀ ਕਮਾਈ ਤੋਂ ਬਗੈਰ ਕੋਈ ਉਪਾਅ ਕਰ ਲਓ, ਕੋਈ ਤਰੀਕਾ ਸੋਚ ਲਓ, ਨਾ ਤਾਂ ਤੁਹਾਡੇ ਅੰਦਰੋਂ ਕਦੇ ਅਗਿਆਨਤਾ ਦਾ ਅੰਧੇਰਾ ਦੂਰ ਹੋਣਾ ਹੈ, ਨਾ ਤੁਹਾਨੂੰ ਪਰਮਾਤਮਾ ਮਿਲਣਾ ਹੈ, ਨਾ ਤੁਹਾਡਾ ਕਦੇ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਹੋਣਾ ਹੈ। ਸੋ ਗੁਰੂ ਸਾਹਿਬ ਉਸ ਸ਼ਬਦ ਦੀ ਮਹਿਮਾ ਕਰਦੇ ਹਨ ਜਿਸ ਦੇ ਅੰਦਰ ਪ੍ਰਕਾਸ਼ ਵੀ ਹੈ, ਜਿਸ ਦੇ ਅੰਦਰ ਜੋਤ ਵੀ ਹੈ, ਜਿਹੜਾ ਸ਼ਬਦ ਉਸ ਅਗਿਆਨਤਾ ਦੇ ਅੰਧੇਰੇ ਨੂੰ ਸਾਡੇ ਰਸਤੇ 'ਚੋਂ ਦੂਰ ਕਰਦਾ ਹੈ। ਇਸੇ ਵਾਸਤੇ ਕਹਿੰਦੇ, ਰਾਮ ਨਾਮ ਹੈ ਜੋਤ ਸੁਭਾਈ, ਤਤ ਗੁਰਮਤਿ ਕਾੜ ਲੀਜੇ। ਉਹ ਰਾਮ ਨਾਮ ਦੀ ਜੋਤ ਹਰ ਇੱਕ ਦੇ ਅੰਦਰ ਜਗਦੀ ਹੈ। ਸੋ ਗੁਰੂ ਘਰ ਨੇ ਉਸ ਸ਼ਬਦ ਔਰ ਨਾਮ ਦੀ ਮਹਿਮਾ ਕੀਤੀ ਹੈ ਜਿਹਦੇ ਅੰਦਰ ਤੁਨਕਾਰ ਧੁਨਾਂ ਵੀ ਉੱਠਣ ਲੱਗੀਆਂ ਹੋਈਆਂ ਹਨ, ਜਿਹਦੇ ਅੰਦਰ ਰੋਸ਼ਨੀ ਵੀ ਹੈ, ਜਿਹਦੇ ਅੰਦਰ ਪ੍ਰਕਾਸ਼ ਵੀ ਹੈ। क्योंकि असी उस आवाज़ के जरिए अंदरों घर का रुख कायम करना है, उस प्रकाश के अंदरों रूहानी सफर तय करना है और मंजिल दर मंजिल अपने घर वापस पहुँचना है। गुरु साहब उसनों सच्चा शब्द कह के याद करते हैं, सच्चा नाम कह के याद करते हैं। उस शब्द ने दुनिया की रचना पैदा की है, उसके आधार खंड ब्रह्मंड खड़े हैं। ना उरी कोई हिस्ट्री ट्रेस कर सकता है, ना म्याद मुकर्र कर सकता है, ना टाइम कर्र कर सकता है। ग्रंथ पोथियां वेद शास्त्र उस नाम की महिमा करते हैं और उन्होंने पढ़न के नाल नाम की कमाई करने का शौक और प्यार पैदा हो जाता है। लेकिन ग्रंथा पोथियां वेदा शास्त्रा चो शब्द और नाम नहीं मिलना, मंदिर मस्जिद कीर्तन होंदा है, सत्संग में चर्चा होंदा है, लेकिन वो शब्द और नाम सानू शरीर अंदरों मिलना है, देह और वजूद अंदरों मिलना है। जिसनों मिलिया अपने अंदरों मिलिया है और जिसनों मिलना अपने अंदरों मिलना है। इस वास्ते गुरु साहब कहिंदे शरीरों बाहर को पालन जाए, नाम ना ले बहुत वगार दुख पाए। जिहड़े लोग देह और शरीर के बाहरों उस नाम वस्तु को ढूंढन लगे हुए हैं, वह तो वगारियां वांगू अपने कीमती वक्त को जाया करन लगे हुए हैं। अगर कोई चीज़ किसी घर के अंदर गुम हो जाए, जो भला मानस घर के अंदर खोज ना करे, सड़कों पर और खेतों में सारा दिन जाके खोज करता रहे, उसनू गुमशुदा चीज़ मिल किस तरह सकती है? वो तो घर के अंदर गुम है, घर के अंदर ही उसकी सानू खोज करनी पैंदी है। वो दौलत मालिक ने साडे अंदर रखी हुई है, असी उन्हों जंगलों पहाड़ा चो टूंढते हाँ, समुद्रा चो सरोवर चो टूंढते हाँ, इटा पत्थर चो टूंढते हाँ, असी उस वस्तु को हासिल किस तरह कर सकते हाँ? इस वास्ते गुरु साहब प्यार नाल समझाते हैं, इको तरीका है उस अमृत को पीण का, इको तरीका है उस शब्द के नाल ख्याल जोड़न का, कि सिमरन और ध्यान दे जरिए अखा पिछे ख्याल इकट्ठा करो, उस शब्द के नाल ख्याल जोड़ो, उस नाम के नाल ख्याल जोड़ो, थोड़ा मन निर्मल हो जाएगा, प्योर हो जाएगा, वापस ब्रह्म त्रिकुटी अपने टिकाने पहुँच जाएगा, आत्मा थोड़े पंजे तो आज़ाद हो जाएगी। जिसनों मिलिया इस तरीके नाल मिलिया है और जिसनों भी मिलेगा गुरु साहब कहते इस तरीके नाल मिलेगा।
गुर की मूरत मन में ध्यान, गुर का शब्द मंत्र मन मान, गुर के चरण हृदय तारो, गुर पार ब्रह्म सदा नमस्कार।
क्योंकि उस शब्द और नाम की कमाई करना जिहड़ा भेद और तरीका है गुरमुखों तो पता लगता है। इस वास्ते कहिंदे असीं उन्हां तो बलहार जाते हाँ, कुरबान जाते हाँ, निशावर करते हाँ, उन्हां नाल असीं दिन रात उन्हां नाल प्यार करते हाँ, ताकि क्योंकि उन्होंने साढ़े ते इतनी रहमत की, साढ़े ख्याल उस शब्द के नाल जोड़ दिता, नाम के नाल जोड़ दिता। कहिंदे गुरमुख तो परमात्मा के रूप हैं, उन्हां विचों परमात्मा के अंदर कोई भिन्न और भेद ही नहीं है। गुरमुखा ने घोल के साढ़े अंदर कुछ नहीं पाउना, वो दौलत साढ़े अंदर साड़ी ही खातर मालक ने रखी है, उन्होंने तो तरीका दसना है, साधन समझाना है। जिस तरह विद्या की ताकत हर एक दे अंदर मौजूद होंदी है, लेकिन जदों स्कूलों कॉलेजों में जाने हाँ, उस्तादां दी ताबेदारी करते हाँ, रातां नूं जागते हाँ, मेहनत करते हाँ, वो सुती हुई ताकत साढ़े अंदर जाग पैंदी है, असी बीए एमए आलम फादर गुणी ज्ञानी बन जाते हाँ। जिहड़े असी स्कूलों कॉलेजों चों डरदे दौड़े आउंदे हाँ, विद्या दे अंदर ताकत तां उन्हां दी भी हुंदी है, सुती आउंदी है, सुती चले जाती है। इस वास्ते आप प्यार दे नाल फरमाउंदे हन गुरमुखां ने घोल के कुछ नहीं पाउणा, वो दौलत तो साढ़े अंदर है, इत्थे कोई जात पात का सवाल नहीं है। तुसी देखो तुसी स्कूलों कॉलेजों में जाके जदों पढ़ते हो, तुसी कदे सवाल नहीं किया कि मेरा जिहड़ा उस्ताद है वह मुसलमान है कि हिंदू है कि सिख है ईसाई है, या मैं हिंदू को ही पढ़ना है, ईसाई और मुसलमान को नहीं पढ़ना। जिथों भी थानू इलम मिलता है तुसी उस को ही वो इलम की विद्या हासिल करनी है। इस तरह रूहानीयत का मसला भी है, रूहानीयत भी एक ऐसी चीज़ है जिथों सानू मिलती है, सानू उत्थों ही हासिल करनी चाहिए है। इत्थे भी कोई जात पात का कौम मजहब मुल्क का कदे सवाल पैदा नहीं होंदा। ये जातां पातां साडियां अपनियां बनाईयां होईयां हन, ये कौम मजहब साढ़े अपने बनाए हुए हैं। परमात्मा ने तो इंसान बनाया है, ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ। ਜਿਸ ਜਗ੍ਹਾ ਭਰਾਵਾ ਤੁਹਾਡੇ ਕਰਮਾਂ ਦਾ ਹਿਸਾਬ ਕਿਤਾਬ ਹੋਣਾ ਹੈ, ਨਾ ਤਾਂ ਤੁਹਾਡੇ ਸਰੀਰ ਨੇ ਪਹੁੰਚਣਾ ਹੈ, ਨਾ ਤੁਹਾਡੀਆਂ ਕਿਸੇ ਨੇ ਜਾਤਾਂ ਪਾਤਾਂ ਪੁੱਛਣੀਆਂ ਹਨ, ਕਿਸੇ ਨੇ ਸਵਾਲ ਨਹੀਂ ਕਰਨਾ ਹਿੰਦੂ ਹੁੰਦੇ ਸੀ ਕਿ ਸਿੱਖ ਹੁੰਦੇ ਸੀ ਕਿ ਈਸਾਈ ਹੁੰਦੇ ਸੀ ਕਿ ਮੁਸਲਮਾਨ ਹੁੰਦੇ ਸੀ। ਉੱਥੇ ਸਾਡੇ ਕਰਮ ਦੇਖੇ ਜਾਣੇ ਹਨ, ਭਗਤੀ ਪਾਓ ਦੇਖਿਆ ਜਾਣਾ ਹੈ, ਮਾਲਕ ਦਾ ਇਸ਼ਕ ਔਰ ਪਿਆਰ ਦੇਖਿਆ ਜਾਣਾ ਹੈ। ਇਹਨਾਂ ਜਾਤਾਂ ਪਾਤਾਂ ਨੇ, ਕੌਮਾਂ ਮਜ਼ਹਬਾਂ ਨੇ ਸਰੀਰ ਦੇ ਨਾਲ ਹੀ ਰਹਿ ਜਾਣਾ ਹੈ, ਜਾਂ ਤਾਂ ਅਗਨੀ ਦੇ ਸਪੁਰਦ ਹੋ ਕੇ ਸੜ ਜਾਂਦੇ ਹਨ, ਜਾਂ ਮਿੱਟੀ ਅੰਦਰ ਹੀ ਇੱਥੇ ਰੁੜਦੇ ਰਹਿ ਜਾਂਦੇ ਹਨ। ਇਸ ਵਾਸਤੇ ਜਾਤਾਂ ਪਾਤਾਂ ਦੀ ਤਰਫ ਕਦੇ ਧਿਆਨ ਨਹੀਂ ਦੇਣਾ ਚਾਹੀਦਾ। ਜਿੱਥੋਂ ਵੀ ਸਾਨੂੰ ਉਹ ਦੌਲਤ ਮਿਲੇ, ਉੱਥੋਂ ਹੀ ਉਹ ਦੌਲਤ ਹਾਸਲ ਕਰਨੀ ਚਾਹੀਦੀ ਹੈ। ਇਸ ਵਾਸਤੇ ਸਵਾਮੀ, ਇਸ ਵਾਸਤੇ ਗੁਰੂ ਨਾਨਕ ਸਾਹਿਬ ਪਿਆਰ ਨਾਲ ਕਹਿੰਦੇ ਹਨ, ਅਸੀਂ ਆਪਣੇ ਸਤਿਗੁਰਾਂ ਨਾਲ ਸਾਡਾ ਪਿਆਰ ਹੈ, ਅਸੀਂ ਤਾਂ ਉਹਨਾਂ 'ਤੇ ਆਪਣੀ ਜਾਨ ਵੀ ਵਾਰਨ ਨੂੰ ਤਿਆਰ ਹਾਂ, ਕਿਉਂਕਿ ਉਹ ਮਾਲਕ ਦਾ ਰੂਪ ਹੈ ਜਿਨ੍ਹਾਂ ਨੇ ਸਾਡੇ 'ਤੇ ਇਤਨੀ ਦਇਆ ਕੀਤੀ, ਇਤਨੀ ਮਿਹਰ ਔਰ ਬਖਸ਼ਿਸ਼ ਕੀਤੀ।
ਗੁਰ ਕੇ ਚਰਨ ਹਿਰਦੈ ਲੈ ਤਾਰੋ, ਗੁਰ ਪਰ ਬ੍ਰਹਮ ਸਦਾ ਨਮਸਕਾਰੋ, ਮਤ ਕੋ ਪਰਮ ਭੁਲੈ ਸੰਸਾਰ, ਗੁਰ ਬਿਨ ਕੋਇ ਨ ਉਤਰਸ ਪਾਰ।
ਪੰਜਵੀਂ ਪਾਤਸ਼ਾਹੀ ਬੜੇ ਦਾਅਵੇ ਨਾਲ ਕਹਿੰਦੇ ਹਨ, ਮਤੇ ਕੋਈ ਇਸ ਵਹਿਮ ਔਰ ਭਰਮ ਵਿੱਚ ਫਸਿਆ ਹੋਵੇ ਹੈ, ਮੈਂ ਬਹੁਤ ਵਿਦਵਾਨ ਹਾਂ, ਮੈਂ ਬਹੁਤ ਅਕਲ ਵਾਲਾ ਹਾਂ, ਬੁੱਧੀ ਦੇ ਜ਼ੋਰ 'ਤੇ, ਜਾਤਾਂ ਦੇ ਜ਼ੋਰ 'ਤੇ, ਮਜ਼ਹਬ ਦੇ ਜ਼ੋਰ 'ਤੇ, ਜਾਂ ਹੋਰ ਕਿਸੇ ਜ਼ੋਰ 'ਤੇ ਵਾਪਸ ਜਾ ਕੇ ਪਰਮਾਤਮਾ ਨੂੰ ਮਿਲ ਜਾਵਾਂਗਾ। ਇਸ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ, ਭਰਮ ਛੱਡ ਦਿਓ, ਵਹਿਮ ਛੱਡ ਦਿਓ, ਗੁਰਮੁਖਾਂ ਤੋਂ ਬਗੈਰ ਕਦਮ ਇੱਕ ਸਾਨੂੰ ਚੱਲਣਾ ਮੁਸ਼ਕਲ ਹੈ, ਮੁਕਤੀ ਹਾਸਲ ਕਰਨ ਦਾ ਤਾਂ ਕਦੇ ਸਵਾਲ ਹੀ ਪੈਦਾ ਨਹੀਂ ਹੁੰਦਾ। ਤੁਸੀਂ ਦੇਖੋ ਦੁਨੀਆ ਦਾ ਕਿਹੜਾ ਐਸਾ ਇਲਮ ਹੈ ਜਿਹੜਾ ਅਸੀਂ ਉਸਤਾਦ ਤੋਂ ਬਗੈਰ ਹਾਸਲ ਕਰ ਸਕਦੇ ਹਾਂ। ਬੱਚਾ ਪੈਦਾ ਹੁੰਦਾ ਹੈ, ਉਹਨੂੰ ਬੈਠਣਾ ਤੱਕ ਨਹੀਂ ਆਉਂਦਾ, ਉਹਨੂੰ ਲੇਟਣਾ ਤੱਕ ਨਹੀਂ ਆਉਂਦਾ, ਸਭ ਤੋਂ ਪਹਿਲਾਂ ਉਹਦੀ ਮਾਂ ਉਸਤਾਦ ਬਣਦੀ ਹੈ, ਉਹਨੂੰ ਬੈਠਣਾ ਸਿਖਾਉਂਦੀ ਹੈ, ਉਹਨੂੰ ਲੇਟਣਾ ਸਿਖਾਉਂਦੀ ਹੈ, ਉਹਨੂੰ ਖੜ੍ਹਾ ਹੋਣਾ ਸਿਖਾਉਂਦੀ ਹੈ, ਬੋਲਣਾ ਸਿਖਾਉਂਦੀ ਹੈ, ਚੱਲਣਾ ਸਿਖਾਉਂਦੀ ਹੈ, ਦੌੜਨਾ ਸਿਖਾਉਂਦੀ ਹੈ। ਉਹਦਾ ਬਾਪ ਉਸਤਾਦ ਬਣਦਾ ਹੈ, ਉਂਗਲੀ ਪਕੜ ਕੇ ਘਰ ਦੇ ਦਰਵਾਜ਼ੇ ਤੋਂ ਬਾਹਰ ਲਿਜਾਂਦਾ ਹੈ। ਕਿਤਨੇ ਕਿਸਮ ਦੇ ਫਿਰ ਉਹਨੂੰ ਜ਼ਿੰਦਗੀ ਵਿੱਚ ਉਸਤਾਦ ਮਿਲਦੇ ਹਨ, ਤਾਂ ਜਾ ਕੇ ਆਪਣੇ ਪੈਰਾਂ 'ਤੇ ਖੜ੍ਹਾ ਹੋ ਕੇ ਰੋਟੀ ਕਮਾਉਣ ਦੇ ਉਹ ਕਾਬਲ ਬਣਦਾ ਹੈ। ਰੂਹਾਨੀਅਤ ਦਾ ਤਾਂ ਐਸਾ ਮਸਲਾ ਹੈ ਕਿ ਕਦਮ ਇੱਕ ਚੱਲਣਾ ਅੰਦਰ ਰੂਹਾਨੀਅਤ ਦੇ ਵਿੱਚ ਸਾਨੂੰ ਉਸਤਾਦ ਤੋਂ ਬਗੈਰ ਮੁਸ਼ਕਲ ਹੈ। ਤੁਸੀਂ ਵਿੱਦਿਆ ਦੇ ਤਰਫ ਦੇਖ ਲਓ, ਕਿਤਨੇ ਇੰਜੀਨੀਅਰਾਂ ਦੀਆਂ ਲਾਇਬ੍ਰੇਰੀਆਂ ਭਰੀਆਂ ਹੋਈਆਂ ਹਨ, ਡਾਕਟਰੀ ਦੀਆਂ ਕਿਤਨੀਆਂ ਲਾਇਬ੍ਰੇਰੀਆਂ ਭਰੀਆਂ ਹੋਈਆਂ ਹਨ, ਕਦੇ ਕੋਈ ਡਾਕਟਰ ਔਰ ਇੰਜੀਨੀਅਰ ਅੱਜ ਤੱਕ ਨਹੀਂ ਮਿਲਿਆ ਜਿਹੜਾ ਕਿਤਾਬਾਂ ਪੜ੍ਹ ਕੇ ਡਾਕਟਰ ਬਣ ਗਿਆ ਹੋਵੇ ਜਾਂ ਇੰਜੀਨੀਅਰ ਬਣ ਗਿਆ ਹੋਵੇ। 25-25, 30-30 ਸਾਲ ਸਕੂਲਾਂ ਕਾਲਜਾਂ ਵਿੱਚ ਰਾਤਾਂ ਦੀਆਂ ਬੱਤੀਆਂ ਜਾਗ ਜਾ ਕੇ ਪੜ੍ਹ ਕੇ ਫਿਰ ਵੀ ਪ੍ਰੈਕਟੀਕਲ ਟ੍ਰੇਨਿੰਗ ਲੈਣੀ ਪੈਂਦੀ ਹੈ, ਤਾਂ ਜਾ ਕੇ ਉਸ ਇਲਮ ਦੀ ਕਿਤੇ ਸਾਨੂੰ ਚਾਚ ਹਾਸਲ ਹੁੰਦੀ ਹੈ। ਰੂਹਾਨੀਅਤ ਦਾ ਮਸਲਾ ਤਾਂ ਬਹੁਤ ਹੀ ਮੁਸ਼ਕਲ ਹੈ। ਇਸ ਵਾਸਤੇ ਆਪ ਸਾਨੂੰ ਪਿਆਰ ਨਾਲ ਸਮਝਾਉਂਦੇ ਹਨ, ਮਨ 'ਚੋਂ ਖਿਆਲ ਕੱਢ ਦਿਓ ਕਿ ਅਸੀਂ ਮਨ ਬੁੱਧੀ ਦੇ ਜ਼ੋਰ 'ਤੇ, ਆਪਣੇ ਅਕਲ ਦੀ ਜ਼ੋਰ 'ਤੇ, ਜਾਤ ਦੀ ਜ਼ੋਰ 'ਤੇ, ਕੌਮ ਦੀ ਜ਼ੋਰ 'ਤੇ, ਮਜ਼ਹਬ ਦੇ ਜ਼ੋਰ 'ਤੇ ਅਸੀਂ ਵਾਪਸ ਜਾ ਕੇ ਪਰਮਾਤਮਾ ਨੂੰ ਮਿਲ ਸਕਾਂਗੇ। ਇਸੇ ਵਾਸਤੇ ਚੌਥੀ ਪਾਤਸ਼ਾਹੀ ਨੇ ਕਿਹਾ ਸੀ, ਸੱਚੇ ਸ਼ਬਦ ਸੱਚੀ ਪਤ ਹੋਈ, ਬਿਨ ਨਾਮੇ ਮੁਕਤ ਨਾ ਪਾਏ ਕੋਈ, ਬਿਨ ਸਤਿਗੁਰ ਕੋਈ ਨਾਮ ਨਾ ਪਾਏ, ਪ੍ਰਭ ਐਸੀ ਬਣਤ ਬਣਾਈ ਹੈ। ਗੁਰੂ ਸਾਹਿਬ ਕਹਿੰਦੇ, ਸੱਚੇ ਸ਼ਬਦ ਦੀ ਕਮਾਈ ਕਰਕੇ ਹੀ ਤੁਸੀਂ ਸੱਚੀ ਇੱਜ਼ਤ ਹਾਸਲ ਕਰ ਸਕਦੇ ਹੋ। ਸੱਚੀ ਇੱਜ਼ਤ ਦਾ ਮਤਲਬ ਕਿ ਮਾਲਕ ਦੇ ਮਿਲਣ ਦਾ ਤੁਸੀਂ ਫਖਰ ਹਾਸਲ ਕਰ ਸਕਦੇ ਹੋ। ਇਸ ਨਾਮ ਦੀ ਕਮਾਈ ਤੋਂ ਬਗੈਰ ਕੋਈ ਮੁਕਤੀ ਹਾਸਲ ਕਰਨ ਦਾ ਸਾਧਨ ਨਹੀਂ ਹੈ। ਔਰ ਜਦੋਂ ਵੀ ਨਾਮ ਦੀ ਕਮਾਈ ਕਰੋਗੇ, ਗੁਰਮੁਖਾਂ ਦੇ ਜ਼ਰੀਏ ਕਰੋਗੇ, ਸਾਧੂ ਸੰਤਾਂ ਮਹਾਤਮਾ ਦੇ ਜ਼ਰੀਏ ਕਰੋਗੇ, ਕਿਉਂ ਗੁਰਮੁਖਾਂ ਕੋਲ ਜਾਣ ਦੀ ਲੋੜ ਹੈ, ਕਿਉਂ ਨਾਮ ਦੀ ਕਮਾਈ ਕਰਨੀ ਜ਼ਰੂਰੀ ਹੈ? ਆਪ ਫਰਮਾਉਂਦੇ ਹਨ, ਮਾਲਕ ਨੇ ਖੁਦ ਹੀ ਆਪਣੇ ਮਿਲਣ ਦਾ ਕੁਦਰਤੀ ਕਾਨੂੰਨ ਰੱਖਿਆ ਹੋਇਆ ਹੈ। ਇਸੇ ਵਾਸਤੇ ਕਹਿੰਦੇ, ਏਕੋ ਹੁਕਮ ਏਕਾ ਪਾਤਸ਼ਾਹੀ, ਜੁਗ ਜੁਗ ਸਰਕਾਰ ਬਣਾਈ ਹੈ। ਉਸ ਮਾਲਕ ਦਾ ਸਾਰੀ ਰਚਨਾ ਵਾਸਤੇ ਇੱਕ ਹੁਕਮ ਹੈ, ਇੱਕ ਕੌਸਮਿਕ ਲਾ ਹੈ। ਉਹ ਸਭ ਦਾ ਦਾਤਾ ਹੈ, ਸਭ ਦਾ ਬਾਦਸ਼ਾਹ ਹੈ, ਜੁਗ ਜੁਗ ਸਰਕਾਰ ਬਣਾਈ ਹੈ। ਹਰ ਯੁੱਗ ਦੇ ਅੰਦਰ ਉਸਦੀਆਂ ਭੇਜੀਆਂ ਹੋਈਆਂ ਦੁਨੀਆਂ ਵਿੱਚ ਸਰਕਾਰਾਂ ਆਉਂਦੀਆਂ ਹਨ, ਉਸ ਦੇ ਹੁਕਮ ਦੀਆਂ ਵਰਤਾਓ ਕਰਦੀਆਂ ਹਨ, ਹੁਕਮ ਦਾ ਪ੍ਰਚਾਰ ਕਰਦੀਆਂ ਹਨ, ਹੁਕਮ ਦਾ ਉਪਦੇਸ਼ ਕਰਦੀਆਂ ਹਨ। और सानू उससे हुक्म दे अंदर समेट के वापस जाके उस हुक्म दे अंदर जाके लपेट के नाल हुक्म विच जाके समा दें। हुक्म कह लो, शब्द कह लो, नाम कह लो, एको ही चीज़ है। ये मालिक ने खुद कुदरती तरीका बनाया होया है, कौसमिक ला है जिस दे उत्ते सानू चलना पैंदा है। इस वास्ते गुरु साहब दलेरी नाल बाँह कढ़ के कहिंदे हन, मते किसी के मन विच वहम होवे कि मैं बहुत विद्या पढ़िया होया हाँ, गुणी ज्ञानी हाँ, वेदा शास्त्रां दे अर्थ किए हुए हैं, मैं विद्या के जोर से जाके मालिक नूं मिल सकांगा, या मैं कोई हिंदुओं तो सिख बन गया हाँ, सिखा तो ईसाई बन गया हाँ, या मुसलमान बन गया हाँ, मजहब के जोर से जाके परमात्मा नूं मिल सकांगा। कहिंदे ख्याल ही मन चो कढ़ दिओ, जदों भी तू परमात्मा की भगती करेगा गुरमुखा दे जरिए करेगा, साधु संतां महात्मा दे जरिए करेगा। इसे वास्ते गुरु साहब ने कहा सी सतगुर ते हर पाईए पाही, भरावा जदों भी तू परमात्मा नूं मिलेगा गुरमुखा दे जरिए मिलेगा, साधु संतां महात्मा दे जरिए मिलेगा।
मत को परम भुले संसार, गुर बिन कोई न तरस पार, भूले को गुर मार्ग पाया, अबर त्याग हर भगती लाया।
असी सब दुनिया दे जी भुले फिरदे हाँ, उस मालिक दे कोलों की भुले हुए हाँ, मालिक दा किसे नू पता नहीं, रचना नू असल समझ के एरे नाल मोह पाई बैठे हाँ, एरे नाल प्यार पाई बैठे हाँ, हर एक रचना दी असल चीज़ समझ के अपनी बनाउण दी कोशिश लगे हुए हाँ, पुत्रां धीआं नू अपना समझी बैठे हाँ, कौमां मज़हबां मुल्कां नू अपना समझी बैठे हाँ, तन दौलत नू अपना समझी बैठे हाँ, देख लो इन्हां नू अपने बनाउण वास्ते कितने कितनिया ठगियाँ, कितने कितने बेईमानियाँ, किड़े किड़े जिंदगी दे असूलों नूं कुर्बान नहीं करते, किड़े किड़े मुल्कां विच जा के कितने कितने दुख उठाउंदे हां ताकि इह साडे बण जाण, फिर भी इह कदे किसे दे नहीं बणदे, इत्थे ही सानूं छड्ड के जाणा पैंदा है। इस वास्ते गुरु नानक साहब सानूं प्यार नाल कहिंदे हन, इन्हां चों किसी चीज़ ने थोड़ी सहायता नहीं करनी, किसी चीज़ ने तुसी मदद नहीं करनी, गुरमुखां दे सत्संग विच आ के जन्मां जन्मां दे सुते हुए असी हाँ। ये मन जिहड़ा इस रचना दे गुरमुखां कोल आ के मन निकलदा है, जन्मां जन्मां दे सुते हुए जागदे हाँ, रचना चों साडे मन नूं गुरमुख कढ़दे हन, मालिक दे भगती विच लगाउंदे हन, मालिक दे प्यार विच लगाउंदे हन।
भूले को गुर मार्ग पाया, अबर त्याग हर भगती लाया, जन्म मरण की त्रास मिटाई, गुरपुर की बेअंत
हूँ। गुरमुखां की महिमा करते हैं कि मौत का डर तो सानू हर एक नू लगा रहिंदा है, पता नहीं किहड़े वेले आ जानी है, किहड़े हथों आनी है, किहड़ी जगह होनी है, की साड़ी उस वेले हालत होवेगी, किहड़े किहड़े दुख और मुसीबतां भुगतनिया पैणगियां। लेकिन आप फरमाउंदे हन अगर असी गुरमुखां कोल जाके शब्द की कमाई करते हाँ, नाम की कमाई करते हाँ, साढ़े अंदरों मौत का भय ही निकल जाता है, मौत का डर ही निकल जाता है, क्योंकि मौत को फेस करने वास्ते तो रोज़ तैयारी करन लगे हुए हैं। नाम है कि रिहर्सल टू डाई, ये तो रोज़ असी अभ्यास इसे वास्ते करते हाँ, जोड़ा मौत दे वक्त साड़ी हालत होनी है, मौत वेले की हुंदा है, पैरां दे तलियां तो ख्याल सिमट के अखां ते करौंदा है, आत्मा शरीर नूं छड्ड के एक तरफ हो जाती है, और ये अभ्यास तो आप रोज़ इसे वास्ते करते हाँ, रोज़ मरते हाँ, इसे वास्ते डाई टू लिव असी मरते हाँ, ताकि हमेशा वास्ते जिंदा रह सकीए। सेंट पॉल ने कहा सी आई डाई डेली, मैं रोज़ मरदा हाँ। सो इस वास्ते महात्मा कहिंदे जिहड़े रोज़ मरते हैं, जिहड़े रोज़ उस मन और माया तो दायरे तो पार जा के शब्द की लज्जत हासिल करते हैं, उन्होंने मौत का की डर हो सकता है। हजूर फरमाया करते सन अभ्यासी नूं तो विआह की इन्नी खुशी नहीं जितनी मौत की खुशी होंदी है, जिन्हों अपने घर मिल जाए, जन्मा जन्मा तो विछड़िया अपने घर पहुँच जाए, इस तो वड्डी उन्हों की खुशी हो सकेगी। ये सतगुरां की दया है, सतगुरां की मेहर है, बख्शिश है, जिन्होंने भटकदिया ने साढ़े ते तरस खा लिया, ਕਦੇ ਮੰਦਰਾਂ ਮਸਤਾਂ ਮਗਰ ਦੌੜੇ ਫਿਰਦੇ ਸੀ, ਕਦੇ ਜੰਗਲਾਂ ਪਹਾੜਾਂ ਮਗਰ ਦੌੜੇ ਫਿਰਦੇ ਸੀ, ਕਦੇ ਪੰਡਤਾਂ ਮਗਰ ਦੌੜੇ ਫਿਰਦੇ ਸੀ, ਕਦੇ ਸਰੋਵਰਾਂ ਵਿੱਚ ਇਸ਼ਨਾਨ ਕਰਨ ਲੱਗੇ ਹੋਏ ਸੀ, ਕਦੇ ਪਹਾੜੀਆਂ 'ਤੇ ਠੇਕਰਾਂ ਖਾਂਦੇ ਫਿਰਦੇ ਸੀ, ਇਸੇ ਤਰ੍ਹਾਂ ਬਾਹਰ ਮੁਖੀ ਹੋਏ ਬੈਠੇ ਸੀ, ਕਦੇ ਕੰਨ ਪੜਵਾਈ ਬੈਠੇ ਸੀ, ਕਦੇ ਜਟਾਂ ਰੱਖੀ ਬੈਠੇ ਸੀ, ਕਦੇ ਜਿਸਮ 'ਤੇ ਭਭੂਤ ਲਗਾਉਣ ਲੱਗੇ ਹੋਏ ਸੀ। ਉਹਨਾਂ ਨੇ ਦਇਆ ਕੀਤੀ, ਮਿਹਰ ਕੀਤੀ, ਬਖਸ਼ਿਸ਼ ਕੀਤੀ, ਅੰਦਰੋਂ ਹੀ ਸਾਡੇ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਦਿੱਤਾ, ਨਾਮ ਦੇ ਨਾਲ ਜੋੜ ਦਿੱਤਾ, ਅੰਦਰੋਂ ਹੀ ਅਸੀਂ ਆਪਣਾ ਰੂਹਾਨੀ ਸਫ਼ਰ ਤੈਅ ਕਰ ਲਿਆ। ਮੌਤ ਦਾ ਡਰ ਤਾਂ ਆਪਣੇ ਆਪ ਹੀ ਸਾਡੇ ਅੰਦਰੋਂ ਨਿਕਲ ਜਾਂਦਾ ਹੈ।
ਜਨਮ ਮਰਨ ਕੀ ਤ੍ਰਾਸ ਮਿਟਾਈ, ਗੁਰਪੁਰੇ ਕੀ ਬੇਅੰਤ ਵਡਾਈ, ਗੁਰ ਪ੍ਰਸਾਦ ਉਧ ਕਮਲ ਬਿਗਾਸ, ਅੰਧਕਾਰ ਮੈਂ
ਹੁਣ ਅਸੀਂ ਅੱਖਾਂ ਬੰਦ ਕਰਦੇ ਹਾਂ, ਸਾਨੂੰ ਆਪਣੇ ਅੰਦਰ ਅੰਧੇਰਾ ਹੀ ਅੰਧੇਰਾ ਨਜ਼ਰ ਆਉਂਦਾ ਹੈ। ਇਹ ਕਿਸ ਚੀਜ਼ ਦਾ ਅੰਧੇਰਾ ਹੈ? ਇਹ ਅਗਿਆਨਤਾ ਦਾ ਅੰਧੇਰਾ ਹੈ, ਮਾਇਆ ਦੇ ਮੋਹ, ਮਾਇਆ ਦੇ ਪਿਆਰ ਦਾ ਅੰਧੇਰਾ ਹੈ। ਇਹ ਕਿਉਂ ਅੰਧੇਰਾ ਹੈ? ਕਿਉਂਕਿ ਇੰਦਰੀਆਂ ਸਾਡੇ ਮਨ ਨੂੰ ਕਾਬੂ ਕਰੀ ਬੈਠੀਆਂ ਹਨ, ਮਨ ਸਾਡੀ ਆਤਮਾ ਨੂੰ ਕਾਬੂ ਕਰਿਆ ਬੈਠਾ ਹੈ। ਜਿਤਨਾ ਚਿਰ ਆਤਮਾ ਮਨ ਨੂੰ ਕਾਬੂ ਨਹੀਂ ਕਰਦੀ, ਮਨ ਇੰਦਰੀਆਂ ਨੂੰ ਕਾਬੂ ਨਹੀਂ ਕਰਦਾ, ਉਤਨਾ ਚਿਰ ਇਹ ਅਗਿਆਨਤਾ ਦਾ ਅੰਧੇਰਾ ਸਾਡੇ ਅੰਦਰੋਂ ਦੂਰ ਨਹੀਂ ਹੋ ਸਕਦਾ। ਜਦੋਂ ਅਸੀਂ ਸਿਮਰਨ ਔਰ ਧਿਆਨ ਦੇ ਜ਼ਰੀਏ ਖਿਆਲ ਨੂੰ ਅੰਦਰ ਸ਼ਬਦ ਔਰ ਨਾਮ ਦੇ ਨਾਲ ਜੋੜਦੇ ਹਾਂ, ਇਹ ਸਾਰਾ ਪ੍ਰੋਸੈਸ ਰਿਵਰਸ ਹੋ ਜਾਂਦਾ ਹੈ। ਆਤਮਾ ਮਨ ਦੇ ਪੰਜੇ ਤੋਂ ਆਜ਼ਾਦ ਹੋ ਜਾਂਦੀ ਹੈ, ਆਤਮਾ ਮਨ 'ਤੇ ਹਾਵੀ ਹੋ ਜਾਂਦੀ ਹੈ, ਆਤਮਾ ਮਨ ਨੂੰ ਕੰਟਰੋਲ ਕਰ ਲੈਂਦਾ ਹੈ, ਮਨ ਇੰਦਰੀਆਂ 'ਤੇ ਹਾਵੀ ਹੋ ਜਾਂਦਾ ਹੈ, ਮਨ ਇੰਦਰੀਆਂ ਨੂੰ ਕੰਟਰੋਲ ਕਰ ਲੈਂਦਾ ਹੈ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਇਸ ਰਸਤੇ 'ਤੇ ਚੱਲ ਕੇ ਸਾਰਾ ਸਿਸਟਮ ਹੀ ਉਲਟ ਜਾਂਦਾ ਹੈ, ਔਰ ਅਸੀਂ ਆਪਣੇ ਅੰਦਰੋਂ ਉਸ ਪ੍ਰਕਾਸ਼ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਹਾਂ, ਉਸ ਰੋਸ਼ਨੀ ਨੂੰ, ਸ਼ਬਦ ਦੇ ਪ੍ਰਕਾਸ਼, ਸ਼ਬਦ ਦੀ ਰੋਸ਼ਨੀ ਨੂੰ ਦੇਖਣਾ ਸ਼ੁਰੂ ਕਰ ਦਿੰਦੇ ਹਾਂ। ਇਹ ਅਗਿਆਨਤਾ ਦਾ ਅੰਧੇਰਾ ਹਮੇਸ਼ਾ ਵਾਸਤੇ ਸਾਡੇ ਅੰਦਰੋਂ ਦੂਰ ਹੋ ਜਾਂਦਾ ਹੈ।
ਗੁਰ ਪ੍ਰਸਾਦ ਉਰਧ ਕਮਲ ਬਿਗਾਸ, ਅੰਧਕਾਰ ਮਹਿ ਪਿਆ ਪ੍ਰਗਾਸ, ਜਿਨ ਕੀ ਆਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਦਾ ਮਨ ਮਾਨਿਆ।
ਆਪ ਫਰਮਾਉਂਦੇ ਹਨ, ਜੋ ਕੁਛ ਰਚਨਾ ਸਾਨੂੰ ਨਜ਼ਰ ਆਉਂਦੀ ਹੈ, ਇਹ ਪਰਮਾਤਮਾ ਨੇ ਪੈਦਾ ਕੀਤੀ ਹੋਈ ਹੈ। ਰਚਨਾ ਦੀ ਕੀ ਮਹਿਮਾ ਕਰਨੀ, ਰਚਨਾ ਨੇ ਕੀ ਪਿਆਰ, ਰਚਨਾ ਨਾਲ ਕੀ ਪਿਆਰ ਕਰਨਾ। ਜਿਸ ਪਰਮਾਤਮਾ ਨੇ ਰਚਨਾ ਪੈਦਾ ਕੀਤੀ ਹੈ, ਜਿਸ ਨੇ ਜੋ ਕੁਛ ਜਿਸ ਦਾ ਮਾਲਕ ਹੈ, ਉਹਦੀ ਭਗਤੀ ਕਰਨੀ ਚਾਹੀਦੀ ਹੈ, ਉਹਦੇ ਨਾਲ ਪਿਆਰ ਕਰਨਾ ਚਾਹੀਦਾ ਹੈ। ਇਹ ਮਨ ਜਿਹੜਾ ਰਚਨਾ ਦੇ ਮੋਹ ਵਿੱਚ ਫਸਿਆ ਹੋਇਆ ਹੈ, ਰਚਨਾ ਦੇ ਪਿਆਰ ਵਿੱਚ ਫਸਿਆ ਹੋਇਆ ਹੈ, ਇਸ ਮਨ ਨੂੰ ਰਚਨਾ ਚੋਂ ਕੱਢਣਾ ਚਾਹੀਦਾ ਹੈ, ਰਚਨਾ ਕਰਨ ਵਾਲੇ ਦੀ ਭਗਤੀ ਵਿੱਚ ਲਾਉਣਾ ਚਾਹੀਦਾ ਹੈ, ਮਾਲਕ ਦੇ ਭਗਤੀ ਔਰ ਪਿਆਰ ਵਿੱਚ ਜੋੜਨਾ ਚਾਹੀਦਾ ਹੈ। ਅਸੀਂ ਰਚਨਾ ਦੇ ਮਗਰ ਭਟਕਦੇ ਫਿਰਦੇ ਹਾਂ, ਰਚਨਾ ਕਰਨ ਵਾਲੇ ਦੇ ਅਸੀਂ ਤਰਫ ਧਿਆਨ ਨਹੀਂ ਦਿੰਦੇ। ਇਸ ਵਾਸਤੇ ਗੁਰੂ ਨਾਨਕ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ, ਸਤਿਗੁਰਾਂ ਦੀ ਦਇਆ ਹੈ, ਮਿਹਰ ਹੈ, ਬਖਸ਼ਿਸ਼ ਹੈ। ਇਹ ਮਨ ਜਿਹੜਾ ਰਚਨਾ ਦੇ ਵਾਸਤੇ ਭਟਕਦਾ ਤੜਫਦਾ ਫਿਰਦਾ ਸੀ, ਉਸੇ ਮਨ ਦੇ ਅੰਦਰ ਹੁਣ ਮਾਲਕ ਦੇ ਮਿਲਣ ਦਾ ਸੱਚਾ ਇਸ਼ਕ ਪੈਦਾ ਹੋ ਗਿਆ, ਸੱਚਾ ਪ੍ਰੇਮ ਪੈਦਾ ਹੋ ਗਿਆ, ਸੱਚਾ ਪਿਆਰ ਪੈਦਾ ਹੋ ਗਿਆ। ਉਹ ਰਚਨਾ ਦੀ ਤਰਫੋਂ ਨਿਕਲ ਗਿਆ ਔਰ ਮਾਲਕ ਦੇ ਭਗਤੀ ਵਿੱਚ ਲੱਗ ਗਿਆ ਔਰ ਮਾਲਕ ਦੇ ਪਿਆਰ ਵਿੱਚ ਲੱਗ ਗਿਆ।
ਜਿਨ ਕੀ ਆਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਧ ਮਨ ਮਾਨਿਆ, ਗੁਰ ਕਰਤਾ ਗੁਰ ਕਰਨਾ ਜੋਗ, ਗੁਰ ਪਰਮੇਸ਼ਰ ਹੈ ਵੀ ਹੋਗ।
ਕਿਉਂਕਿ ਗੁਰੂ ਔਰ ਪਰਮਾਤਮਾ ਵਿੱਚ ਕੋਈ ਫਰਕ ਨਹੀਂ, ਇੱਕੋ ਹੀ ਚੀਜ਼ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਗੁਰ ਪਰਮੇਸ਼ੁਰ ਇੱਕੋ ਜਾਣ। ਇਸ ਵਾਸਤੇ ਕਹਿੰਦੇ ਰਚਨਾ ਸਾਰੀ ਉਸ ਗੁਰਮੁਖਾਂ ਨੇ ਹੀ ਕੀਤੀ ਹੈ ਜਾਂ ਮਾਲਕ ਨੇ ਕੀਤੀ ਹੈ, ਇੱਕੋ ਚੀਜ਼ ਹੈ। ਆਪ ਫਰਮਾਉਂਦੇ ਹਨ ਗੁਰੂ ਪਰਮਾਤਮਾ ਹੈ, ਔਰ ਰਹੇਗਾ ਔਰ ਹਮੇਸ਼ਾ ਰਹੇਗਾ। ਇਹ ਨਹੀਂ ਕਿ ਪਹਿਲਾਂ ਗੁਰੂ ਪਰਮਾਤਮਾ ਹੁੰਦੇ ਸੀ ਜਾਂ ਹੁਣ ਗੁਰੂ ਅੱਗੇ ਕੋਈ ਪਰਮਾਤਮਾ ਨਹੀਂ ਹੋਵੇਗਾ। ਜੋ ਵੀ ਮਾਲਕ ਦਾ ਉਸਦੀ ਭਗਤ ਔਰ ਪਿਆਰਾ ਹੈ, ਉਹਨੂੰ ਅਖੀਰ ਪਰਮਾਤਮਾ ਦਾ ਹੀ ਰੂਪ ਉਸਨੇ ਬਣਨਾ ਹੈ। ਇਸ ਵਾਸਤੇ ਆਪ ਪਿਆਰ ਦੇ ਨਾਲ ਸਮਝਾਉਂਦੇ ਹਨ, ਅਸੀਂ ਉਹਨਾਂ ਦੀ ਅਗਰ ਮਾਲਕ ਨੂੰ ਮਿਲਣਾ ਚਾਹੁੰਦੇ ਹਾਂ, ਅਸੀਂ ਐਸੇ ਮਹਾਤਮਾ ਦੀ ਖੋਜ ਕਰਨੀ ਹੈ, ਐਸੇ ਮਹਾਤਮਾ ਦੀ ਸੰਗਤ ਔਰ ਸੋਭਤ ਕਰਨੀ ਹੈ।
ਗੁਰ ਕਰਤਾ ਗੁਰ ਕਰਨਾ ਜੋਗ, ਗੁਰ ਪਰਮੇਸ਼ਰ ਹੈ ਵੀ ਹੋਗ, ਕਹ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰਮੁਖ ਤਨ ਪਾਈਐ ਭਾਈ।
ਸਭ ਕੁਛ ਸਮਝਾ ਕੇ ਆਪ ਫਰਮਾਉਂਦੇ ਹਨ, ਸਾਡੇ ਤਾਂ ਸਤਿਗੁਰਾਂ ਨੇ ਸਾਨੂੰ ਤਾਂ ਇਹੋ ਹੀ ਸਿਖਾਇਆ ਹੈ ਕਿ ਸਤਿਗੁਰਾਂ ਤੋਂ ਬਗੈਰ ਕੋਈ ਤਰੀਕਾ ਸੋਚ ਲਓ, ਕੋਈ ਉਪਾਅ ਕਰ ਲਓ, ਤੁਸੀਂ ਮੁਕਤੀ ਹਾਸਲ ਨਹੀਂ ਕਰ ਸਕਦੇ, ਤੁਸੀਂ ਮਰਨ ਜੰਮਣ ਦੇ ਦੁੱਖਾਂ ਤੋਂ ਕਦੇ ਨਹੀਂ ਹਾਸਲ ਕਰ ਸਕਦੇ। ਅਸੀਂ ਤਾਂ ਮਾਲਕ ਦੇ ਭਗਤੀ, ਮਾਲਕ ਦੀ ਖੋਜ, ਮਾਲਕ ਦੇ ਵਿਸਾਲ 'ਚੋਂ ਗੁਰੂ ਸਾਹਿਬ ਕਹਿੰਦੇ ਇਹੋ ਹੀ ਸਿੱਖਿਆ ਹੈ, ਹਾਸਲ ਕੀਤਾ ਹੈ ਕਿ ਗੁਰਮੁਖਾਂ ਤੋਂ ਬਗੈਰ ਮੁਕਤੀ ਦਾ ਕੀ ਸਵਾਲ ਪੈਦਾ ਹੁੰਦਾ ਹੈ, ਅੰਦਰ ਇਹ ਕਦਮ ਚੱਲਣਾ ਸਾਡੇ ਵਾਸਤੇ ਮੁਸ਼ਕਲ ਹੈ। ਇਸ ਵਾਸਤੇ ਅਸੀਂ ਆਪਣੇ ਸਤਿਗੁਰਾਂ ਨਾਲ ਪਿਆਰ ਕਰਦੇ ਹਾਂ।
ਕਹ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰਮੁਖ ਤਨ ਪਾਈਐ ਭਾਈ।